ਤਹ ਪੀਰ ਪਿਆਨੋ ਕੀਨਾ ਮਾਨਵ ਬ੍ਰਿੰਦ ਲੀਏ ਨਿਜ ਸੰਗਾ ਜੀਤਨ ਆਯੂ ਹਿਰਦੈ ਉਮੰਗਾ ਜਵੈ ਬਲੂਕੀ ਅਜ਼ਮਤ ਪੀਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪਿਛਲੇ ਪ੍ਰਸੰਗਾਂ ਦੇ ਵਿੱਚ ਨਾਨਕ ਪ੍ਰਕਾਸ਼ ਇਸ ਦੀ ਕਥਾ ਚੱਲ ਰਹੀ ਹੈ, ਜਿਸ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਵੇਂ ਬਗਦਾਦ ਦੇ ਵਿੱਚ ਜਾਂਦੇ ਹਨ ਤੇ ਬਾਹਰ ਜਾ ਕੇ ਗੁਰਦੇਵ ਪਾਤਸ਼ਾਹ ਬਾਂਗ ਦਿੰਦੇ ਹਨ ਪ੍ਰਭੂ ਦੇ ਨਾਮ ਦੀ, ਤੇ ਕਿਵੇਂ ਫਿਰ ਜੋ ਸ਼ਰ੍ਹਾਂ ਦੇ ਵਿਰੁੱਧ ਕਾਰਜ ਹੈ, ਮੁਹੰਮਦੀ ਸ਼ਰ੍ਹਾਂ ਦੇ ਵਿੱਚ ਸੰਗੀਤ ਨੂੰ ਜਗ੍ਹਾ ਨਹੀਂ ਦਿੱਤੀ ਗਈ, ਇਸਲਾਮ ਦੇ ਵਿੱਚ ਸੰਗੀਤ ਵਰਜਿਤ ਹੈ। ਸਾਡੇ ਧਰਮ ਚ ਕੀਰਤਨ ਹੁੰਦਾ ਹੈ, ਉਹਨਾਂ ਦੇ ਧਰਮ ਦੇ ਵਿੱਚ ਸੰਗੀਤ ਨੂੰ ਚੰਚਲਤਾਈ ਦਾ ਕਾਰਨ ਦੱਸਿਆ ਜਾਂਦਾ ਹੈ। ਉਹ ਐਸਾ ਕਹਿੰਦੇ ਹਨ ਕਿ ਸੰਗੀਤ ਦੇ ਨਾਲ ਮਨ ਜਿਹੜਾ ਹੈ ਉਹ ਚੰਚਲ ਹੋ ਜਾਂਦਾ ਹੈ, ਪਰ ਗੁਰੂ ਨਾਨਕ ਕਹਿੰਦੇ ਹਨ ਕਿ ਸੰਗੀਤ ਦੇ ਨਾਲ ਮਨ ਸਿੱਖ ਜਾਂਦਾ ਹੈ। ਤੇ ਇਸ ਨੂੰ ਭਾਈ ਗੁਰਦਾਸ ਜੀ ਵੀ ਸਾਰੇ ਪ੍ਰਸੰਗ ਨੂੰ ਟੂਕ ਮਾਤਰ ਪੌੜੀ ਦੇ ਵਿੱਚ ਇਸ ਤਰ੍ਹਾਂ ਸੰਖੇਪ ਦੇ ਵਿੱਚ ਲਿਖਦੇ ਹਨ, ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਹੋਆ ਹੈਰਾਨਾ, ਸੁਨ ਸਮਾਨ ਨਗਰੀ ਭਈ ਵੇਖ ਫਕੀਰ ਭਇਆ ਹੈਰਾਨਾ, ਵੇਖੈ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਹੈਰਾਨਾ, ਪੁੱਛਿਆ ਫਿਰ ਕਹਿ ਦਸਤੰਗੀਰ ਕੌਣ ਫਕੀਰ ਕਿਸ ਕਾ ਘਰ ਆਨਾ, ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਇਸ ਪੂਰਨ ਪ੍ਰਸੰਗ ਨੂੰ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 35ਵੀਂ ਪੌੜੀ ਦੇ ਵਿੱਚ ਲਿਖਦੇ ਹਨ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਗਦਾਦ ਤੋਂ ਬਾਹਰ ਚਲੇ ਗਏ, ਉੱਥੇ ਜਾ ਕੇ ਕੀ ਕੀਤਾ, ਉਹਨਾਂ ਨੇ ਬਾਂਗ ਦਿੱਤੀ ਤੇ ਆਪ ਜੀ ਨੇ ਸੁਣਿਆ ਹੈ ਕਿ ਕਿਵੇਂ ਸੁਨ ਮਨ ਹੋ ਗਏ ਸਾਰੇ। ਫਕੀਰ ਨੇ ਜਦੋਂ ਸੁਣਿਆ, ਪਿਛਲੇ ਪ੍ਰਸੰਗਾਂ ਚ ਦੱਸਿਆ ਕਿ ਫਕੀਰ ਨੇ ਭੇਜਿਆ ਮਨੁੱਖਾਂ ਨੂੰ, ਜਾਓ ਉਸ ਨੂੰ ਰੋਕੋ, ਪਰ ਜਦੋਂ ਉਹਨਾਂ ਦੀ ਕੋਈ ਵਾਹ ਨਹੀਂ ਚੱਲੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ, ਤਾਂ ਫਿਰ ਕੀ ਹੁੰਦਾ ਹੈ, ਹੁਣ ਅੱਗੇ ਗੁਰਦੇਵ ਪਾਤਸ਼ਾਹ ਕਿਸ ਤਰ੍ਹਾਂ ਉਹਨਾਂ ਦੇ ਨਾਲ ਵਾਰਤਾਲਾਪ ਕਰਦੇ ਹਨ, ਕੀ ਪ੍ਰਸੰਗ ਬੀਤਦਾ ਹੈ। ਇਸ ਨੂੰ ਕਵੀ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਗੁਰੂ ਦੀ ਗੱਲ ਕਰਨੀ ਹੋਵੇ ਨਾ, ਬੜੀ ਕਿਰਪਾ ਹੁੰਦੀ ਹੈ ਤਾਂ ਗੁਰੂ ਦੀ ਗੱਲ ਹੁੰਦੀ ਹੈ, ਗੁਰਦੁਆਰੇ ਆਉਣਾ ਹੋਵੇ ਤੇ ਗੁਰੂ ਦੀ ਕਿਰਪਾ ਹੋਵੇ ਤਾਂ ਆਇਆ ਜਾਂਦਾ ਹੈ। ਧੰਨ ਧੰਨ ਸਨ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ 14 ਪੋਥੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਕਵਿਤਾ ਦੇ ਰੂਪ ਚ ਲਿਖ ਦਿੱਤਾ। ਅਗਰ ਨਾਨਕ ਪ੍ਰਕਾਸ਼ ਹੀ ਪੜ੍ਹਨਾ ਆਵੇ ਨਾ, ਤੇ ਟਕਸਾਲਾਂ ਦੇ ਵਿੱਚ ਬੜਾ ਸਮਾਂ ਲੱਗ ਜਾਂਦਾ ਸੀ, ਛੋਟੇ ਗ੍ਰੰਥ ਪਹਿਲੇ ਪੜ੍ਹਾਏ ਜਾਂਦੇ ਨੇ 5-7, ਫਿਰ ਨਾਨਕ ਪ੍ਰਕਾਸ਼ ਵੱਲ ਆਇਆ ਜਾਂਦਾ। ਇਤਨਾ ਕਠਿਨ ਵਿਦਾਂਤ, ਇਤਨੀ ਵਿੱਚ ਜੋ ਕਾਵਿਸ਼ੈਲੀ ਵਰਤੀ ਆ, ਆਮ ਬੰਦਾ ਤੇ ਸਮਝ ਨਹੀਂ ਸਕਦਾ ਉਸਨੂੰ। ਭਾਈ ਸੰਤੋਖ ਸਿੰਘ ਜੀ ਨੇ ਜੜਤ ਕਰ ਦਿੱਤਾ ਉਸ ਗ੍ਰੰਥ ਦੇ ਵਿੱਚ ਦਸਾਂ ਪਾਤਸ਼ਾਹੀਆਂ ਦਾ ਜੀਵਨ। ਬਹੁਤ ਵੱਡੀ ਕਿਰਪਾ ਸੀ, 1 ਵਜੇ ਉੱਠ ਜਾਂਦੇ ਸਨ, ਇਸ਼ਨਾਨ ਪਾਣੀ ਕਰਕੇ ਕੈਥਲ ਹਰਿਆਣੇ ਦੇ ਵਿੱਚ ਲਿਖਿਆ ਗਿਆ ਗ੍ਰੰਥ, ਸੂਰਜ ਪ੍ਰਕਾਸ਼ ਤੇ ਬੂੜੀਏ ਪਿੰਡ ਦੇ ਵਿੱਚ, ਬੂੜੀਏ ਰਿਆਸਤ ਦੇ ਵਿੱਚ ਅੰਬਾਲੇ ਲਿਖਿਆ ਗਿਆ ਸੀ ਨਾਨਕ ਪ੍ਰਕਾਸ਼। ਕਹਿੰਦੇ ਨੇ 1 ਵਜੇ ਉੱਠ ਜਾਣਾ ਇਸ਼ਨਾਨ ਪਾਣੀ ਕਰਕੇ, 2 ਵਜੇ ਬੈਠ ਜਾਣਾ ਚੌਂਕੜਾ ਮਾਰ ਕੇ, 2 ਤੋਂ ਲੈ ਕੇ ਤੇ 5-6 ਵਜੇ ਤੱਕ ਵਾਹਿਗੁਰੂ ਮੰਤਰ ਦਾ ਜਪ ਕਰਨਾ, ਤੇ ਉਸ ਤੋਂ ਬਾਅਦ ਨਿਤਨੇਮ ਕਰਕੇ 3 ਘੰਟੇ ਸਹਿਜ ਪਾਠ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਫਿਰ 10-11 ਵਜੇ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਣਾ ਸ਼ੁਰੂ ਕਰਨਾ। ਇਹ ਐਵੇਂ ਨਹੀਂ ਲਿਖਿਆ ਗਿਆ, ਸਤਿਕਾਰਯੋਗ ਗ੍ਰੰਥ ਹੈ ਜਿੱਥੇ ਸਾਡੇ ਗੁਰੂਆਂ ਦਾ ਜੀਵਨ ਉਹਨਾਂ ਨੇ ਇਸ ਤਰ੍ਹਾਂ ਕਵਿਤਾ ਦੇ ਰੂਪ ਦੇ ਵਿੱਚ ਜੜਿਤ ਕਰ ਦਿੱਤਾ ਹੈ। ਹੁਣ ਕੀ ਹੁੰਦਾ ਹੈ ਅੱਗੇ, ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ, ਜਵੈ ਮਲੂਕੀ ਅਜ਼ਮਤ ਪੀਨਾ।
ਜਦੋਂ ਦੇਖ ਲਿਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਮ ਬੰਦੇ ਨਹੀਂ ਹਨ, ਕਿਉਂਕਿ ਮਨੁੱਖ ਹਰ ਕਿਸੇ ਨੂੰ ਛੋਟਾ ਸਮਝਦਾ ਹੈ, ਪਰ ਜਦੋਂ ਪਤਾ ਲੱਗਦਾ ਕਿ ਫਲਾਣੇ ਦੇ ਵਿੱਚ ਤੇ ਬੜਾ ਗਿਆਨ ਹੈ, ਫਿਰ ਸਮਝਦਾ ਕਿ ਹੁਣ ਝੁਕਣਾ ਹੀ ਪਏਗਾ, ਜੇ ਨਾ ਝੁਕਣਾ ਪਏ ਤੇ ਫਿਰ ਸਮਝਦਾ ਮਿਟਾਉਣਾ ਪਏਗਾ। ਮਨੁੱਖ ਜਿਸ ਨੂੰ ਨਹੀਂ ਦੇਖ ਸਕਦਾ ਜਾਂ ਤੇ ਕਹਿੰਦਾ ਹੈ ਕਿ ਇਸ ਨੂੰ ਇੱਕ ਪਾਸੇ ਕਰ ਦੇਵਾਂ ਜਾਂ ਆਪ ਉਥੋਂ ਪਾਸੇ ਹੋ ਜਾਵਾਂ ਜਿੱਥੇ ਬਣਦੀ ਨਹੀਂ ਗੱਲ, ਤਾਂ ਜਦੋਂ ਦੇਖ ਲਈ ਫਕੀਰ ਨੇ ਕਿ ਅਜ਼ਮਤ ਵੱਡੀ ਹੈ, ਬੰਦਿਆਂ ਕੋਲੋਂ ਆਮ ਮਨੁੱਖਾਂ ਕੋਲੋਂ ਗੱਲ ਨਹੀਂ ਬਣਨੀ, ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਹੀ ਨਾਰਾਇਣ ਹਨ, ਇਹ ਤੇ ਕੋਈ ਤਾਕਤ ਹੈ ਜੋ ਅਜ਼ਮਤ ਲੈ ਕੇ ਆਇਆ ਹੈ।
ਆਪਹਿ ਪੀਰ ਪਿਆਨੋ ਕਿਨਾ,
ਪਹਿਲਾਂ ਮਨੁੱਖਾਂ ਨੂੰ ਭੇਜਿਆ ਸੀ, ਹੁਣ ਦਸਤੰਗੀਰ ਪੀਰ ਆਪ ਚੱਲ ਪਿਆ ਗੁਰੂ ਨਾਨਕ ਸਾਹਿਬ ਦੀ ਤਰਫ।
ਮਾਨਵ ਬ੍ਰਿੰਦ ਲਈ ਨਿਜ ਸੰਗਾ,
ਆਪਣੇ ਨਾਲ ਉਹਨੇ ਬਹੁਤ ਸਾਰੇ ਮਨੁੱਖ ਲੈ ਲਏ, ਕਿਉਂਕਿ ਜਿਹੜਾ ਪੀਰ ਹੁੰਦਾ ਹੈ ਲਾਜ਼ਮੀ ਗੱਲ ਹੈ ਉਹਦੇ ਨਾਲ ਮਨੁੱਖ ਹੋਣਗੇ, ਕਿਸੇ ਵੀ ਸੰਪਰਦਾਇ ਦਾ ਮੁਖੀ ਹੋਏਗਾ ਤੇ ਉਹਦੇ ਨਾਲ ਮਨੁੱਖਾਂ ਦਾ ਹੋਣਾ ਲਾਜ਼ਮੀ ਗੱਲ ਹੈ। ਬਗਦਾਦ ਦਾ ਸਭ ਤੋਂ ਵੱਡਾ ਪੀਰ ਸੀ ਦਸਤੰਗੀਰ, ਤੇ ਬਗਦਾਦ ਦੇ ਵਿੱਚ ਇਸਲਾਮ, ਬਗਦਾਦ ਸ਼ਹਿਰ ਇਰਾਕ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ, ਉਹਦੇ ਨਾਲ ਬੜੇ ਮਨੁੱਖ ਚੱਲੇ।
ਮਾਨਵ ਬ੍ਰਿੰਦ ਲਈ ਨਿਜ ਸੰਗਾ, ਜੀਤਨ ਆਯੁ ਹਿਰਦੈ ਉਮੰਗਾ,
ਬੜੇ ਮਨੁੱਖ ਨਾਲ ਲਏ ਸਨ ਤੇ ਹਿਰਦੇ ਦੇ ਵਿੱਚ ਚਾਹ ਸੀ ਕਿ ਹੁਣ ਜਾ ਕੇ ਜਿੱਤ ਲੈਣਾ ਕਿਹੜਾ ਵੱਡਾ ਫਕੀਰ ਹੈ। ਕਿਉਂ? ਕਿਉਂਕਿ ਦਸਤੰਗੀਰ ਦੇ ਮਨ ਚ ਮਾਨ ਸੀ, ਕਿਉਂਕਿ ਕਬੀਰ ਕਹਿੰਦੇ ਨੇ ਮਾਇਆ ਤਜੀ ਤੋਂ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ। ਮਾਇਆ ਤਜਨੀ ਔਖੀ ਗੱਲ ਨਹੀਂ, ਮਾਨ ਮੁਨੀ ਮੁਨਵਰ ਗਲੇ ਹੀ ਹੈ, ਮਾਨ ਸਭੈ ਕੋ ਖਾਏ, ਮਾਨ ਹੀ ਮਾਰ ਦਿੰਦਾ ਹੈ ਵੱਡੇ ਵੱਡਿਆਂ ਨੂੰ, ਤੇ ਇਹਨੂੰ ਆਪਣੇ ਮਨ ਚ ਬੜਾ ਮਾਨ ਹੈ ਕਿ ਮੇਰੇ ਤੋਂ ਵੱਡਾ ਪੀਰ ਕੌਣ ਹੋ ਸਕਦਾ ਹੈ, ਬਗਦਾਦ ਦੇ ਵਿੱਚ ਐਸਾ ਕਿਹੜਾ ਆਇਆ, ਜਾ ਕੇ ਦੇਖਣਿਆ ਹੁਣੇ ਝੁਕਾ ਦੇਵਾਂਗਾ ਕਿਹੜਾ ਵੱਡਾ ਅਜ਼ਮਤ ਵਾਲਾ ਪੀਰ ਹੈ।
ਨਿਜ ਅਜ਼ਮਤ ਜੜਤਾ ਸਭ ਕੇਰੀ,
ਜਾ ਕੇ ਜਦੋਂ ਦੇਖਿਆ ਕਿ ਉਹਨੇ ਜਿਤਨੇ ਵੀ ਜੜ ਹੋਏ ਸਨ, ਸੁੰਨ ਸਮਾਨ ਹੋਏ ਸਨ ਜਿਤਨੇ ਵੀ, ਪਹਿਲੇ ਉਹਨੇ ਉਹਨਾਂ ਦੀ ਸੁੰਨਤਾ ਦੂਰ ਕੀਤੀ।
ਦਸਤਗੀਰ ਹਰ ਦੀ ਬਿਨ ਦੇਰੀ,
ਦਸਤਗੀਰ ਨੇ ਉਹ ਜਿਤਨੇ ਵੀ ਸੁੰਨ ਹੋਏ ਸਨ ਪੱਥਰ ਮਾਰਨ ਵਾਸਤੇ, ਉਹ ਸਾਰੇ ਸੁਣ ਹੋਇਆਂ ਦੀ ਜੜਤਾ ਦੂਰ ਕਰਤੀ।
ਗਰਬ ਚਲਾ ਜਹਿ ਸਮਤ ਨਕੇਤੂ,
ਬੜੇ ਹੰਕਾਰ ਦੇ ਨਾਲ ਭਰ ਕੇ, ਦੇਖੋ ਹੰਕਾਰ ਹੀ ਇੱਕ ਐਸੀ ਚੀਜ਼ ਹੈ ਜੋ ਬੜੀ ਬੜੀ ਜਗ੍ਹਾ ਤੇ ਆ ਜਾਂਦਾ ਹੈ, ਤੇ ਹੰਕਾਰ ਗੁਣਾਂ ਦਾ ਹੁੰਦਾ ਹੈ, ਔਗੁਣਾਂ ਦਾ ਨਹੀਂ ਹੁੰਦਾ। ਕੋਈ ਚੋਰ ਇੱਕ ਦੀ ਨਹੀਂ ਕਹੇਗਾ ਕਿ ਮੈਂ ਬੜਾ ਵੱਡਾ ਚੋਰ ਹਾਂ, ਪਰ ਇੱਕ ਦਾਨੀ ਤੇ ਜ਼ਰੂਰ ਕਹਿ ਦੇਗਾ ਕਿ ਮੈਂ 2000 ਪਾਉਂਡ ਦਾਨ ਕਰਨ ਵਾਲਾ ਦਾਨੀ ਹਾਂ, ਮੇਰਾ ਨਾਮ ਵੀ ਬੋਲਿਆ ਜਾਵੇ। ਪਰ ਕੋਈ ਚੋਰ ਤੇ ਨਹੀਂ ਕਹਿ ਸਕਦਾ, ਠੱਗ ਤੇ ਨਹੀਂ ਕਹਿ ਸਕਦਾ ਕਿ ਮੈਂ ਬੜਾ ਵੱਡਾ ਠੱਗ ਹਾਂ, ਇੱਕ ਅਧਰਮੀ ਨਹੀਂ ਕਹਿ ਸਕਦਾ ਮੈਂ ਬੜਾ ਵੱਡਾ ਅਧਰਮੀ ਹਾਂ, ਲੇਕਿਨ ਧਰਮੀ ਕਹਿ ਸਕਦਾ ਕਿ ਮੇਰੇ ਤੋਂ ਵੱਡਾ ਧਰਮ ਕੋਈ ਕਬਾ ਹੀ ਨਹੀਂ ਰਿਹਾ। ਜਿਤਨਾ ਹੰਕਾਰ ਹੈ ਗੁਣਾਂ ਤੇ ਆਸ਼ਰਿਤ ਹੁੰਦਾ ਹੈ। ਇੱਕ ਕਵੀ ਕਹਿ ਸਕਦਾ ਮੈਂ ਬਹੁਤ ਵੱਡਾ ਕਵੀ ਹਾਂ, ਇੱਕ ਗਿਆਨੀ ਕਹਿ ਸਕਦਾ ਕਿ ਮੈਂ ਬੜਾ ਵੱਡਾ ਗਿਆਨੀ ਹਾਂ, ਮੈਨੂੰ ਗਿਆਨ ਹੈ। ਅਗਿਆਨੀ ਵਿਚਾਰਾ ਕੀ ਕਹੇਗਾ, ਜਿਹਨੂੰ ਕੁਛ ਪਤਾ ਹੀ ਨਹੀਂ ਉਹ ਤੇ ਚੁੱਪ ਕਰ ਜਾਏਗਾ, ਪਰ ਇੱਕ ਗਿਆਨੀ ਤੇ ਮੱਥਾ ਮਾਰੇਗਾ ਨਾ ਕਿ ਮੇਰਾ ਨਾਮ ਪ੍ਰਗਟ ਹੋਵੇ। ਤੇ ਕਬੀਰ ਐਸਾ ਕਹਿੰਦੇ ਨੇ ਰਵਿਦਾਸ, ਹਮ ਬਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮਦਾਤੇ, ਇਹ ਬੁੱਧ ਕਬੈ ਨਾ ਨਾਸੀ। ਬੁੱਧੀ ਦੇ ਵਿੱਚ ਹੰਕਾਰ, ਕਵੀ, ਗਿਆਨੀ, ਸੂਰਮੇ, ਇਹ ਕਦੀ ਨਾਸ ਹੀ ਨਹੀਂ ਹੁੰਦੀ। ਤੇ ਮਨ ਦੇ ਵਿੱਚ ਬੜਾ ਅਹੰਕਾਰ ਹੈ ਦਸਤੰਗੀਰ ਨੂੰ, ਕਿਉਂ? ਪੀਰ ਹੈ, ਜਦੋਂ 10 ਬੰਦੇ ਸਲਾਮ ਕਰਦੇ ਨੇ ਆਟੋਮੈਟਿਕਲੀ ਬੰਦੇ ਚ ਹੰਕਾਰ ਆ ਜਾਏਗਾ। ਹੰਕਾਰ ਨੂੰ ਮਾਰਨਾ ਬਹੁਤ ਔਖਾ, ਅੰਦਰ ਗਰਭ ਲੈ ਕੇ, ਹੰਕਾਰ ਲੈ ਕੇ ਤੇ ਗੁਰੂ ਨਾਨਕ ਸਾਹਿਬ ਵੱਲ ਚੱਲਿਆ।
ਤਹਨ ਤੀਜ ਹਰ ਚਹਿ ਕਦਿਉ ਤੂ,
ਜਿਵੇਂ ਭਾਈ ਸੰਤੋਖ ਸਿੰਘ ਜੀ ਉਦਾਹਰਨ ਦਿੰਦੇ ਨੇ, ਜਿਵੇਂ ਸੂਰਜ ਨੂੰ ਟਟਹਿਣਾ ਛੁਪਾਣਾ ਚਾਹੁੰਦਾ ਹੈ, ਇੱਕ ਜੁਗਨੂ ਦੀ ਲਾਈਟ, ਰਾਤ ਨੂੰ ਹਿੰਦੁਸਤਾਨ ਚ ਇੱਕ ਜੁਗਨੂ ਹੁੰਦਾ ਟਟਹਿਣਾ, ਉਹ ਟਟਹਿਣਾ ਨਾ, ਉਹਦੀ ਥੋੜੀ ਥੋੜੀ ਲਾਈਟ ਹੁੰਦੀ ਹੈ ਹਨੇਰੇ ਦੇ ਵਿੱਚ ਰਾਤ ਨੂੰ, ਤੇ ਉਹ ਟਟਹਿਣਾ ਟਟਹਿਣੇ ਦੇ ਨਾਲ ਤਸ਼ਬੀਹ ਦੇ ਰਹੇ ਨੇ ਭਾਈ ਸੰਤੋਖ ਸਿੰਘ ਜੀ ਦਸਤੰਗੀਰ ਨੂੰ ਤੇ ਸੂਰਜ ਨਾਲ ਗੁਰੂ ਨਾਨਕ ਸਾਹਿਬ ਨੂੰ, ਕਿ ਸੂਰਜ ਨੂੰ ਛੁਪਾਉਣ ਵਾਸਤੇ ਚੱਲਿਆ ਹੈ, ਛੁਟਲਾਣ ਵਾਸਤੇ ਚੱਲਿਆ, ਪਰ ਐਸਾ ਨਹੀਂ ਹੋ ਸਕਦਾ, ਸੂਰਜ ਦੀ ਰੋਸ਼ਨੀ ਚ ਟਟਹਿਣੇ ਦੀ ਕੋਈ ਕੀਮਤ ਨਹੀਂ।
ਤਬ ਇੱਕ ਵਾਰ ਆਏ ਚਹੁ ਫੇਰੇ,
ਜਿਤਨੇ ਵੀ ਸਨ ਉੱਥੇ ਮਨੁੱਖ ਸਨ, ਸਾਰੇ ਚਾਰ ਛਪੇਰੇ ਆ ਗਏ ਗੁਰੂ ਨਾਨਕ ਸਾਹਿਬ ਜੀ ਦੇ।
ਇਸ ਮਾਰਨ ਕੀਏ ਭੁਜਾ ਉਚੇਰੇ,
ਸਾਰਿਆਂ ਨੇ ਗੁਰਦੇਵ ਪਾਤਸ਼ਾਹ ਨੂੰ ਮਾਰਨ ਵਾਸਤੇ ਤੇ ਭੁਜਾਵਾਂ ਉੱਤੇ ਕਰ ਲਈਆਂ, ਬਾਹਾਂ ਉੱਪਰ ਕੀਤੀਆਂ,
ਇੱਕ ਇੱਕ ਪਾਹਨ ਸਭ ਕਰ ਮਾਹੇ,
ਸਾਰਿਆਂ ਦੇ ਇੱਕ ਹੱਥ ਦੇ ਵਿੱਚ ਇੱਕ ਇੱਕ ਪਾਹਨ ਪੱਥਰ ਸੀ,
ਅਨਗਨ ਮਾਨਵ ਗਿਣਤੀ ਨਾਹੀ,
ਬੜੇ ਮਨੁੱਖ ਸਨ, ਗਿਣਤੀ ਨਹੀਂ ਸੀ ਮਨੁੱਖਾਂ ਦੀ, ਇਤਨੇ ਕੁ ਮਨੁੱਖਾਂ ਨੇ ਹੱਥ ਚ ਪੱਥਰ ਛੜਿਆ ਕਿਨੂੰ ਮਾਰਨ ਵਾਸਤੇ, ਗੁਰੂ ਨਾਨਕ ਸਾਹਿਬ ਨੂੰ।
ਜਬ ਮਨ ਵਿਕੈ ਤਹਿ ਤੂੰ ਸਭ ਮਾਰਾ,
ਜਦੋਂ ਮਨ ਦੇ ਵਿਚ ਸਾਰਿਆਂ ਨੇ ਸੋਚ ਲਿਆ ਕਿ ਹੁਣ ਮਾਰਨੇ ਹਾਂ,
ਸੇਸ਼ਨ ਸ੍ਰੀ ਪ੍ਰਭ ਕੀਨ ਹੁੰਕਾਰ,
ਉਸੇ ਵਕਤ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਹੁੰਕਾਰਾ ਭਰਿਆ,
ਠੰਡੀ ਰਹੀ ਉਚੇਰੀ ਬਾਹੇ,
ਜਿੱਥੇ ਬਾਹਾਂ ਸਨ ਉੱਥੇ ਹੀ ਟਿਕ ਗਈਆਂ, ਥੱਲੇ ਨਹੀਂ ਆ ਸਕੀਆਂ ਬਾਹਾਂ,
ਪੁੱਤਰ ਹੈ ਤਾਰਨਾ ਉਤਾਰੂ ਚਾਹੇ,
ਸਾਰੇ ਥੱਲੇ ਕਰਨਾ ਚਾਹੁੰਦੇ ਨੇ ਲੇਕਿਨ ਬਾਂਹ ਥੱਲੇ ਆਉਂਦੀ ਨਹੀਂ, ਜਿੱਥੇ ਬਾਂਹ ਟਿਕ ਗਈ ਉੱਥੇ ਹੀ ਟਿਕੀ ਰਹੀ,
ਕਾਸ਼ਤ ਕੇ ਸਮਾਨ ਸੂ ਗਾਡੀ,
ਬੜੇ ਉਹ ਗੁਰੂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਬਾਂਹ ਕਿਸ ਤਰ੍ਹਾਂ ਅੜ ਗਈਆਂ, ਜਿਵੇਂ ਲੱਕੜ ਗੱਡ ਦਈਏ ਜ਼ਮੀਨ ਦੇ ਵਿੱਚ ਉਹ ਸਿੱਧੀ ਅੜ ਜਾਂਦੀ ਹੈ, ਟਿਕ ਜਾਂਦੀ ਹੈ, ਅਗਰ ਡੰਡਾ ਗੱਡ ਦਈਏ। ਕਹਿੰਦੇ ਨੇ ਜਿਵੇਂ ਕਾਸ਼ਤ ਲੱਕੜ ਗੱਡੀ ਗਈ ਸਾਰਿਆਂ ਦੀਆਂ ਬਾਹਾਂ ਉੱਪਰ, ਇਸ ਤਰ੍ਹਾਂ ਗੱਡੀਆਂ ਗਈਆਂ ਥੱਲੇ ਕਰਨਾ ਚਾਹੁੰਦੇ ਨੇ ਪਰ ਆਉਂਦੀਆਂ ਨਹੀਂ, ਆ ਨਹੀਂ ਰਹੀਆਂ ਬਾਹਾਂ ਉੱਤੇ ਅਟਕ ਗਈਆਂ,
ਬਿਸਮ ਰਹੇ ਸਭ ਪੀਰਾ ਬਾਟੇ,
ਬੜੇ ਹੈਰਾਨ ਹੋ ਗਏ ਤੇ ਬਾਹਾਂ ਦੇ ਵਿੱਚ ਬੜੀ ਪੀੜ ਹੋ ਰਹੀ ਹੈ, ਹੁਣ ਕਿਤਨਾ ਕੁ ਚਿਰ ਬਾਂਹ ਉੱਪਰ ਕਰ ਸਕਦੇ ਹਾਂ ਅਸੀਂ, 2 ਮਿੰਟ, 4 ਮਿੰਟ, 10 ਮਿੰਟ, 20 ਮਿੰਟ, ਤੇ ਉਹ ਥੱਲੇ ਆ ਹੀ ਨਹੀਂ ਰਹੀ, ਸਾਰਿਆਂ ਦੀ ਬਾਹਾਂ ਪੀੜ ਹੋਣ ਲੱਗ ਪਈਆਂ।
ਦਸਤਗੀਰ ਆਪਣੀ ਤੇਹ ਕਾਲਾ,
ਦਸਤਗੀਰ ਨੇ ਉਸ ਸਮੇ
ਕਰਾਮਾਤ ਕਰ ਰਹੇ ਵਿਸਾਲਾ,
ਬੜੀਆਂ ਕਰਾਮਾਤਾਂ ਦਿਖਾਈਆਂ, ਜਿਤਨਾ ਵੀ ਉਹਦੇ ਚ ਜ਼ੋਰ ਸੀ ਉਹਨੇ ਸਾਰਾ ਲਾ ਲਿਆ, ਇਹਨਾਂ ਦੀ ਬਾਹਾਂ ਥੱਲੇ ਕਰੀਏ, ਬੜਾ ਜ਼ੋਰ ਲਾ ਕੇ ਥੱਕ ਗਿਆ,
ਪਸ਼ੂ ਨਾ ਲੱਗੀ ਰਹੇ ਪਚ ਹਾਰੇ,
ਕਹਿੰਦੇ ਨੇ ਕੱਖ ਨੀ ਹੋਇਆ, ਬਿਲਕੁਲ ਹਾਰ ਗਿਆ ਆਪਣਾ ਜ਼ੋਰ ਲਾ ਕੇ, ਕਿਉਂਕਿ ਜਿੰਨਾ ਕੁ ਮਨੁੱਖ ਚ ਜ਼ੋਰ ਹੈ ਉਹ ਲਾਂਦਾ ਹੀ ਹੈ, ਜਿਹੜਾ ਹੰਕਾਰੀ ਮਨੁੱਖ ਹੈ ਜ਼ੋਰ ਤੇ ਲਾਏਗਾ ਹੀ, ਇੱਕ ਹੰਕਾਰੀ ਮਨੁੱਖ ਕਦੀ ਵੀ ਆਪਣੇ ਤੇ ਥੱਲੜਿਆਂ ਨੂੰ ਤੇ ਜਰ ਸਕਦਾ ਹੈ, ਕਦੀ ਨਾ ਕਦੀ ਆਪਣੇ ਬਰਾਬਰ ਦੇ ਨੂੰ ਵੀ ਜਰ ਸਕਦਾ, ਪਰ ਉੱਪਰ ਨਹੀਂ ਜਾਣ ਦੇਗਾ ਕਿਸੇ ਨੂੰ। ਫਿਰ ਤੋਂ ਅੱਗੇ ਹਰਨਾਕਸ਼ ਕਹਿਣ ਲੱਗਾ ਆਪਣੇ ਦਰਬਾਰੀਆਂ ਨੂੰ, ਅੱਜ ਦੁਨੀਆਂ ਤੇ ਮੇਰੇ ਤੋਂ ਉੱਚਾ ਕੋਈ ਨਹੀਂ। ਕਹਿੰਦੇ ਨੇ ਹਾਂਜੀ ਸਤ ਬਚਨ ਕੋਈ ਨਹੀਂ। ਕਹਿੰਦਾ ਕੋਈ ਵੀ ਨਹੀਂ, ਦੁਨੀਆਂ ਚ ਸਭ ਜਗ੍ਹਾ ਮੈਂ ਹੀ ਹਾਂ, ਮੇਰਾ ਹੀ ਨਾਮ ਹੈ। ਕਹਿੰਦੇ ਨਹੀਂ, ਮੰਦਰਾਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ। ਕਹਿੰਦਾ ਕੌਣ ਪ੍ਰਮਾਤਮਾ? ਅਹੰਕਾਰ ਨਿਰੰਕਾਰ ਨੂੰ ਵੀ ਨਹੀਂ ਕਬੂਲ ਕਰ ਸਕਦਾ, ਨਿਰੰਕਾਰ ਤੋਂ ਵੀ ਮੁਨਕਰ ਹੋ ਜਾਂਦਾ ਹੈ। ਤੇ ਕਹਿਣ ਲੱਗਾ ਕੌਣ ਪ੍ਰਮਾਤਮਾ? ਕੱਢ ਦਵੋ ਮੂਰਤੀਆਂ ਮੁਲਤਾਨ ਦੇ ਅੰਦਰੋਂ। ਤੇ ਕੱਢ ਦਿੱਤੀਆਂ ਗਈਆਂ, ਹਰਨਾਕਸ਼ ਦੀਆਂ ਮੂਰਤੀਆਂ ਸਥਾਪਿਤ ਹੋ ਗਈਆਂ। ਹੰਕਾਰ ਜਿਹੜਾ ਆਪਣੇ ਤੋਂ ਅੱਗੇ ਕਿਸੇ ਨੂੰ ਨਹੀਂ ਦੇਖ ਸਕਦਾ, ਹੰਕਾਰੀ ਮਨੁੱਖ ਸਦਾ ਪਿੱਛੇ, ਉਹ ਚਾਹੇਗਾ ਕਿ ਜਿਤਨੇ ਹਨ ਮੇਰੇ ਪਿੱਛੇ ਰਹਿਣ, ਮੇਰੇ ਤੋਂ ਅੱਗੇ ਕੋਈ ਆ ਜਾਏ ਤੇ ਫਿਰ ਦੁਖੀ ਕਰ ਦਿੰਦਾ ਹੈ। ਹੰਕਾਰ ਇਨਸਾਨ ਨੂੰ ਦੁਖੀ ਕਰਨ ਲੱਗ ਜਾਂਦਾ ਹੈ। ਤੇ ਹੁਣ ਹੈਰਾਨ ਹੋ ਗਿਆ ਕਿ ਮੇਰੇ ਜਿੰਨੀ ਅਜ਼ਮਤ ਕਿਸੇ ਚ ਨਹੀਂ, ਇੱਥੇ ਇਰਾਕ ਦੇ ਵਿੱਚ ਬਗਦਾਦ ਚ ਇਹ ਕੌਣ ਆ ਗਿਆ ਹੈ ਜਿਹੜੀ ਮੇਰੀ ਅਜ਼ਮਤ ਨਹੀਂ ਚੱਲਣ ਦਿੰਦਾ, ਮੇਰੀਆਂ ਕਰਾਮਾਤਾਂ ਇਹਨਾਂ ਦੇ ਅੱਗੇ ਚੱਲ ਨਹੀਂ ਰਹੀਆਂ, ਇਹ ਬਣ ਕੀ ਗਿਆ ਹੈ? ਮਨ ਚ ਇਸ ਤਰ੍ਹਾਂ ਦਾ ਵਿਚਾਰ ਹੈ, ਸਾਰੀਆਂ ਕਰਾਮਾਤਾਂ ਦਿਖਾਂਦਾ ਹੈ।
ਮਨ ਜਾਣੇ ਆਪਣੇ ਤੇ ਭਾਰੇ,
ਮਨ ਦੇ ਵਿੱਚ ਜਾਣ ਲਿਆ ਇਹਨੇ ਕਿ ਇਹ ਕੋਈ ਛੋਟਾ ਇਨਸਾਨ ਨਹੀਂ ਹੈ, ਇਹ ਪੂਰਨ ਹੈ। ਮਨ ਦੇ ਵਿੱਚ ਜਾਣ ਲਿਆ ਕਿ ਆਹ ਮੇਰੇ ਤੋਂ ਵੱਡੇ ਹਨ, ਭਾਰੇ ਹਨ, ਇਹ ਜੋ ਆਏ ਹਨ, ਇਹ ਹਜ਼ਰਤ, ਇਹ ਪੈਗੰਬਰ, ਇਹ ਕੋਈ ਛੋਟੇ ਨਹੀਂ ਹਨ, ਕਿਉਂਕਿ ਮੈਂ ਆਪਣਾ ਜ਼ੋਰ ਲਾ ਕੇ ਵੇਖ ਲਿਆ ਹੈ। ਹੁਣ ਜਿਹੜਾ ਕੰਮ ਸੀਐਮ ਕੋਲ ਨਾ ਹੋਏ ਉਹ ਪੀਐਮ ਕਰੇਗਾ, ਤੇ ਪੀਐਮ ਵੱਡਾ ਹੈ, ਤੇ ਉਹਨੇ ਸਮਝ ਲਿਆ ਕਿ ਇਹ ਕੰਮ ਮੇਰੇ ਕੋਲ ਨਹੀਂ ਹੋਇਆ, ਇਹ ਮੇਰੇ ਤੋਂ ਵੱਡੇ ਹਨ, ਤੇ ਇਹ ਵੱਡੇ ਹਨ, ਉਹਨੇ ਮਨ ਦੇ ਵਿੱਚ ਜਾਣ ਲਿਆ।
ਜਿਉ ਉਡ ਅਲਪ ਸੂ ਕਰੈ ਮਜ਼ਿਜ਼ਾ,
ਕਹਿੰਦੇ ਹਨ ਪਰ ਜਿਵੇਂ ਅਲਪ, ਜਿਵੇਂ ਚੰਦਰਮਾ, ਜਿਵੇਂ ਇੱਕ ਤਾਰਾ ਹੈ ਛੋਟਾ ਜਿਹਾ, ਉਹ ਅਹੰਕਾਰ ਕਰਨ ਲੱਗ ਜਾਵੇ ਮਨ ਦੇ ਵਿੱਚ। ਇੱਕ ਤਾਰਾ ਅਸਮਾਨ ਦੇ ਵਿੱਚ ਹੈ ਤੇ ਉਹ ਬੜਾ ਅਹੰਕਾਰ ਕਰੇ।
ਤਬ ਤੱਕ ਉਹ ਦਵਾਏ ਦਿਉ ਤੇਜਾ,
ਕਹਿੰਦੇ ਨੇ ਪਰ ਉਹ ਸੂਰਜ ਦੇ ਅੱਗੇ ਕੀ ਹੰਕਾਰ ਕਰ ਸਕਦਾ ਹੈ, ਸਭਤਾ ਦੇ ਅੱਗੇ ਕੀ ਹੰਕਾਰ ਕਰ ਸਕਦਾ ਹੈ? ਜਦੋਂ ਸੂਰਜ ਚੜ੍ਹਦਾ ਤੇ ਕਰੋੜਾਂ ਤਾਰੇ ਚਲੇ ਜਾਂਦੇ ਹਨ, ਇੱਕ ਤਾਰੇ ਦੀ ਤੇ ਹੋਂਦ ਕੀ ਹੈ? ਜਦੋਂ ਸੂਰਜ ਚੜ੍ਹਦਾ ਕੋਈ ਤਾਰਾ ਦਿਸਦਾ ਅਸਮਾਨ ਚ? ਇੱਕ ਵੀ ਨੀ ਦਿਸਦਾ। ਇਹ ਇੱਕ ਤਾਰਾ ਹੈ ਤੇ ਗੁਰੂ ਨਾਨਕ ਸਾਹਿਬ ਸੂਰਜ ਦੇ ਵਾਂਗ ਹਨ, ਗੁਰੂ ਨਾਨਕ ਸਾਹਿਬ ਸੂਰਜ ਚੜ੍ਹੇ ਹਨ, ਇਹ ਤਾਰਾ ਨਹੀਂ ਟਿਕ ਸਕਿਆ ਅੱਗੇ, ਜ਼ੋਰ ਲਾ ਕੇ ਬਹਿ ਗਿਆ, ਇਹਦਾ ਪ੍ਰਕਾਸ਼ ਹੁੰਦਾ ਹੀ ਨਹੀਂ, ਸੂਰਜ ਦਾ ਹੀ ਪ੍ਰਕਾਸ਼ ਹੈ, ਸੂਰਜ ਦੇ ਅੱਗੇ ਤਾਰੇ ਦੀ ਕੋਈ ਹਸਤੀ ਨਹੀਂ, ਤੇ ਇਹਦਾ ਕੋਈ ਜ਼ੋਰ ਨਹੀਂ ਚੱਲਦਾ। ਭਾਈ ਸੰਤੋਖ ਸਿੰਘ ਜੀ ਉਦਾਹਰਣ ਦਿੰਦੇ ਹਨ ਕਿ ਸੂਰਜ ਦੇ ਅੱਗੇ ਤਾਰੇ ਦੀ ਕੋਈ ਹੋਂਦ ਨਹੀਂ ਹੁੰਦੀ, ਤੇ ਗੁਰੂ ਨਾਨਕ ਸਾਹਿਬ ਦੇ ਅੱਗੇ ਦਸਤੰਗੀਰ ਦੀ ਕੋਈ ਹੋਂਦ ਨਹੀਂ।
ਤਨਕ ਭਗੂਰਾ ਉਰ ਗਰਬਾਇਓ,
ਕਹਿੰਦੇ ਨੇ ਮਨ ਦੇ ਵਿੱਚ ਹੰਕਾਰ ਵੀ ਹੈ ਕਿ ਕਿਸ ਤਰ੍ਹਾਂ ਦਾ ਅਹੰਕਾਰ ਹੈ। ਹੰਕਾਰ ਕਹਿੰਦੇ ਨੇ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਇੱਕ ਵਾਵ ਰੋਲਾ ਹੋਵੇ ਤੇ ਉਹ ਮਨ ਦੇ ਵਿੱਚ ਹੰਕਾਰ ਕਰ ਲਵੇ। ਇੱਕ ਵਾਵ ਰੋਲਾ ਹੁੰਦਾ ਹੈ, ਹਵਾ ਦਾ ਵਾਵ ਰੋਲਾ ਬਣਦਾ, ਸਿਆਣਿਆਂ ਨੂੰ ਪਤਾ ਹੈ ਕਿ ਉਹ ਵਾਵ ਰੋਲਾ ਪੰਜਾਬ ਚ ਵੀ ਖੇਤਾਂ ਚ ਹੁੰਦਾ, ਸ਼ਾਇਦ ਇੱਥੇ ਵੀ ਹੁੰਦਾ ਹੋਏਗਾ। ਇੱਕਦਮ ਵਾਹ ਹਵਾ ਚੱਲਦੀ ਹੈ, ਵਾਵ ਰੋਲਾ,
ਤਬਲ ਅੰਧੇਰੀ ਸਨਮੁਖ ਜਾਇਓ।
ਕਹਿੰਦੇ ਨੇ ਜਦੋਂ ਨੇਰ ਛੁੱਟ ਪਏ, ਨੇਰ ਦੇ ਅੱਗੇ ਵਾਵ ਰੋਲਾ ਕੀ ਕਰੇਗਾ? ਇੱਕ ਪਾਸੇ ਨੇਰ ਆ ਜਾਵੇ, ਇੱਕ ਪਾਸੇ ਛੋਟਾ ਜਿਹਾ ਵਾਵ ਰੋਲਾ। ਇਹ ਕਿਰਪਾ, ਇਹ ਕਮਾਲ ਦੀਆਂ ਗੱਲਾਂ ਭਾਈ ਸੰਤੋਖ ਸਿੰਘ ਜੀ ਦੇ ਅੰਦਰੋਂ ਨਿਕਲਦੀਆਂ ਹਨ। ਕਿਵੇਂ ਨਿਕਲਦੀਆਂ ਨੇ? ਜਦੋਂ ਗੁਰੂ ਨਾਨਕ ਸਾਹਿਬ ਦਾ ਇੰਜ ਹੱਥ ਹੋਵੇ ਤਾਂ ਹੀ ਉਹਨਾਂ ਦੀ ਗੱਲ ਹੋ ਸਕਦੀ ਹੈ, ਜੋ ਵੀ ਕਵਿਤਾ ਦੇ ਰੂਪ ਚ ਤੇ ਅਲੰਕਾਰਾਂ ਦੇ ਰੂਪ ਚ ਛੰਦਾਬੰਦੀ ਦੇ ਰੂਪ ਦੇ ਵਿੱਚ। ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦਾ ਉਹ ਸਾਰਾ ਦ੍ਰਿਸ਼ ਬਣਦਾ ਹੈ ਕਿਹੋ ਜਿਹਾ, ਕਿ ਕਿਵੇਂ ਜਿਵੇਂ ਇੱਕ ਵਾਵ ਰੋਲਾ ਹਨੇਰੀ ਦੇ ਨਾਲ ਟੱਕਰ ਲੈਣ ਚੱਲ ਪਿਆ। ਹਨੇਰ ਆਏਗਾ, ਵਾਵ ਰੋਲੇ ਦੀ ਕੋਈ ਹਸਤੀ ਨਹੀਂ। ਤੇ ਇਸ ਤਰ੍ਹਾਂ ਮਨ ਚ ਹੰਕਾਰ ਹੈ,
ਕਿਉਂ ਕਰ ਗੁਣ ਹੈ ਨਾ ਜੀਤਿਉ ਜਾਏ।
ਕਹਿੰਦੇ ਹਨ ਮਨ ਦੇ ਵਿੱਚ ਗੁਣ ਹੁਣ ਵਿਚਾਰ ਕਰਦਾ ਹੈ ਕਿ ਹੁਣ ਗੁਰੂ ਨਾਨਕ ਸਾਹਿਬ ਨੂੰ ਜਿੱਤਿਆ ਨਹੀਂ ਜਾ ਸਕਦਾ, ਕਿ ਮਨ ਦੇ ਵਿੱਚ ਉਹਦੇ ਵਿਚਾਰਾਂ ਆਉਂਦੀਆਂ ਹਨ, ਹੁਣ ਇਹਨਾਂ ਨੂੰ ਜਿੱਤਿਆ ਨਹੀਂ ਜਾ ਸਕਦਾ, ਜਾਣ ਲਿਆ ਕਿ ਵੱਡੇ ਹਨ।
ਅਬ ਬੋਲਣ ਮੈਂ ਦਿਉ ਹਰਾਏ।
ਕਹਿੰਦੇ ਹਨ ਮਨ ਦੇ ਵਿੱਚ ਜਦੋਂ ਉਸਨੇ ਜਾਣ ਲਿਆ ਕਿ ਅਜ਼ਮਤ ਇਹਨਾਂ ਚ ਮੇਰੇ ਤੋਂ ਜ਼ਿਆਦਾ ਹੈ, ਕਰਾਮਾਤਾ ਗੁਰੂ ਨਾਨਕ ਚ ਮੇਰੇ ਤੋਂ ਜ਼ਿਆਦਾ ਹਨ। ਕਹਿੰਦੇ ਨੇ ਫਿਰ ਵੀ ਹੰਕਾਰ ਕਿਸੇ ਦਾ ਛੇਤੀ ਨਹੀਂ ਟਿਕਦਾ, ਹੰਕਾਰੀ ਆਪਣਾ ਜ਼ੋਰ ਲਗਾ ਕੇ ਹੀ ਰਹਿੰਦਾ ਹੈ। ਕਿਸੇ ਬੰਦੇ ਨੂੰ ਗੱਦੀ ਤੋਂ ਲਾਹ ਦਈਏ, ਫਿਰ ਉਹ ਬੜਾ ਜ਼ੋਰ ਲਾਉਂਦਾ ਹੈ ਕਿ ਮੇਰੀ ਗੱਦੀ ਦੁਬਾਰਾ ਮਿਲ ਜਾਵੇ। ਤੇ ਤੁਸੀਂ ਦੇਖਿਆ ਵੀ ਹੋਏਗਾ, ਪੂਰਾ ਢਿੱਲ ਲਗਾਏਗਾ ਮੇਰੀ ਗੱਦੀ ਜਿਵੇਂ ਮਰਜ਼ੀ ਮਿਲੇ। ਉਹਨੇ ਦੇਖ ਲਿਆ ਕਿ ਕਰਾਮਾਤਾ ਦੇ ਵਿੱਚ ਮੈਂ ਨਹੀਂ ਜਿੱਤ ਸਕਦਾ ਗੁਰੂ ਨਾਨਕ ਨੂੰ। ਹੁਣ ਉਹ ਬੋਲਾਂ ਦੇ ਨਾਲ ਜਿੱਤਣਾ ਚਾਹੁੰਦਾ ਹੈ ਕਿ ਵਿਚਾਰਾਂ ਦੇ ਨਾਲ ਇਹਨਾਂ ਨੂੰ ਮਾਰ ਦਵਾਂਗਾ, ਗਿਆਨ ਦੇ ਨਾਲ ਮਾਰ ਦਵਾਂਗਾ। ਚਲੋ ਨਹੀਂ ਜਿੱਤ ਸਕਿਆ ਮੈਂ ਅਜ਼ਮਤ ਦੇ ਨਾਲ, ਹੁਣ ਬੋਲ ਕੇ ਉਹਨਾਂ ਨੂੰ ਹਰਾਉਣਾ ਚਾਹੁੰਦਾ ਹੈ।
ਅਸ ਵਿਚਾਰ ਕਹਿ ਗਯੋ ਸਮੀਪਾ।
ਇਸ ਤਰ੍ਹਾਂ ਦੇ ਵਿਚਾਰ ਅੰਦਰ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਚਲਾ ਗਿਆ।
ਬੈਠੂ ਜੈ ਬੇਦੀ ਕੁਲ ਦੀਪਾ।
ਕਿੱਥੇ ਗਿਆ? ਜਿੱਥੇ ਬੇਦੀ ਕੁਲ ਦੇ ਦੀਪ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਸਨ।
ਕਹਿਤ ਪਯੋ ਤੂੰ ਕੁਫਰ ਅਲਾਵਾ।
ਕਹਿਣ ਲੱਗ ਪਿਆ ਕਿ ਤੁਸੀਂ ਕੌਣ ਹੋ, ਕਿਹੜੇ ਪੀਰ ਹੋ? ਤੁਸੀਂ ਝੂਠ ਬੋਲਿਆ ਹੈ, ਤੁਸੀਂ ਬੜਾ ਝੂਠ ਬੋਲਿਆ ਹੈ। ਮੇਰੇ ਸੇਵਕਾਂ ਨੇ ਆ ਕੇ ਮੈਨੂੰ ਦੱਸਿਆ ਇੱਥੇ ਬਗਦਾਦ ਦੇ ਵਿੱਚ ਆ ਕੇ ਬੜਾ ਕੂੜ ਬੋਲਿਆ ਹੈ।
ਕੋ ਤੂੰ ਕੋ ਹੈ ਤੂੰ ਕਿਹਤੇ ਚੱਲ ਆਵਾ।
ਕੌਣ ਹੋ ਤੁਸੀਂ ਤੇ ਤੁਹਾਡਾ ਨਾਮ ਕੀ ਹੈ ਤੇ ਕਿਹੜੇ ਪਾਸਿਓਂ ਕਿਹੜੇ ਮੁਲਕ ਤੋਂ ਇੱਥੇ ਚੱਲ ਕੇ ਆਏ ਹੋ?
ਕਰਾਮਾਤ ਕਰ ਵੱਡੀ ਦਿਖਾਏ।
ਬੜੀ ਵੱਡੀ ਕਰਾਮਾਤ ਕਰਕੇ ਦਿਖਾ ਦਿੱਤੀ ਹੈ ਇੱਥੇ ਤੁਸੀਂ।
ਲੱਖ ਪਤਾਲ ਨਵ ਖਬਰ ਸੁਣਾਏ।
ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦੱਸ ਦਿੱਤੇ ਹਨ। ਲੱਖਾਂ ਪਤਾਲ ਤੇ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਇਸਲਾਮ ਨਹੀਂ ਮੰਨਦਾ। ਇਸਲਾਮ ਧਰਮ ਦੇ ਅੰਦਰ ਸੱਤ ਪਤਾਲ ਹਨ ਤੇ ਸੱਤ ਆਕਾਸ਼ ਹਨ, 14 ਮੰਨਦੇ ਹਨ ਉਹ। ਕਹਿੰਦੇ ਨੇ ਤੁਸੀਂ ਲੱਖਾਂ ਕਿਵੇਂ ਕਹਿ ਦਿੱਤੇ? ਸ਼ਰ੍ਹਾਂ ਦੇ ਵਿਰੁੱਧ ਕਰ ਦਿੱਤਾ, ਜਿਵੇਂ ਸਾਡੀ ਰਹਿਤ ਮਰਿਆਦਾ ਹੈ ਉਹਨਾਂ ਦੀ ਸ਼ਰ੍ਹਾਂ ਹੈ। ਹਿੰਦੂਆਂ ਦੇ ਕਰਮ ਕਾਂਡ ਹਨ, 3 ਪੜਾਅ ਹਨ ਹਿੰਦੂ ਧਰਮ ਦੇ, ਕਰਮ ਕਾਂਡ, ਉਪਾਸਨਾ ਕਾਂਡ ਤੇ ਗਿਆਨ ਕਾਂਡ। ਵੇਦਾਂ ਦੇ ਵਿੱਚ 80,000 ਸਲੋਕ ਹਨ ਕਰਮ ਕਾਂਡ ਦੇ, 16,000 ਸਲੋਕ ਹਨ ਉਪਾਸਨਾ ਕਾਂਡ ਦੇ, ਤੇ ਫਿਰ ਐਂਡ ਦੇ ਵਿੱਚ 4,000 ਸਲੋਕ ਹਨ ਗਿਆਨ ਕਾਂਡ ਦੇ, ਬ੍ਰਹਮ ਦੇ, ਪਰਮਾਤਮਾ ਤੋਂ ਸਿਵਾ ਕੋਈ ਗੱਲ ਨਹੀਂ ਹੁੰਦੀ। ਇਸੇ ਤਰ੍ਹਾਂ 5.5 ਖੰਡ ਹਨ ਗੁਰੂ ਨਾਨਕ ਸਾਹਿਬ ਨੇ ਦੱਸੇ ਹਨ, ਧਰਮ ਖੰਡ, ਗਿਆਨ ਖੰਡ, ਧਰਮ ਖੰਡ, ਕਰਮ ਖੰਡ ਤੇ ਫਿਰ ਸੱਚ ਖੰਡ। ਇਹ 5 ਖੰਡ ਹਨ ਸਾਡੇ। ਤੇ ਇਸੇ ਤਰ੍ਹਾਂ ਇਸਲਾਮ ਵਾਲਿਆਂ ਦੇ ਸਰਾ ਤਰੀਕਤ, ਮਾਰਫਤ ਤੇ ਫਿਰ ਹੈ ਹਕੀਕਤ। ਪਹਿਲੇ ਸ਼ਰ੍ਹਾਂ ਚਾਹੁੰਦੇ ਹਨ, ਫਿਰ ਤਰੀਕਤ ਹੈ, ਫਿਰ ਮਾਰਫਤ ਹੈ, ਫਿਰ ਹਕੀਕਤ ਕਹਿੰਦੇ ਨੇ ਸੱਚ ਨੂੰ। ਸ਼ਰ੍ਹਾਂ ਤੋਂ ਚੱਲ ਕੇ ਤੇ ਖੁਦਾ ਸੱਚ ਤੱਕ ਪਹੁੰਚਦੇ ਹਨ ਤੇ ਉਹਨਾਂ ਦੀ ਸ਼ਰ੍ਹਾਂ ਦੇ ਵਿੱਚ ਤੇ 7-14 ਹੀ ਹਨ। ਉਹ ਕਹਿੰਦੇ ਨੇ ਕਿਧਰੋਂ ਆ ਗਏ ਲੱਖਾਂ ਪਤਾਲ, ਤੁਸੀਂ ਝੂਠ ਬੋਲਿਆ, ਸ਼ਰ੍ਹਾਂ ਦੇ ਵਿਰੁੱਧ ਕੰਮ ਕੀਤਾ ਹੈ।
ਹੁਣ ਸਰੂਦ ਮਨ ਚੰਚਲ ਕਰੇ।
ਫਿਰ ਕਹਿੰਦੇ ਨੇ ਦੂਜਾ ਹੋਰ ਪਾਪ ਕੀਤਾ। ਇਸਲਾਮ ਦੇ ਵਿੱਚ ਸੰਗੀਤ ਵਰਜਿਤ ਹੈ, ਤੁਸੀਂ ਸੰਗੀਤ ਕਿਵੇਂ ਛੇੜ ਦਿੱਤਾ? ਇੱਥੇ ਆ ਕੇ ਤੁਸੀਂ ਮਨ ਚੰਚਲ ਕਰ ਦਿੱਤਾ ਹੈ ਸਾਰੇ ਮਨੁੱਖਾਂ ਦਾ।
ਤੂੰ ਗਾਵਨ ਕੀ ਕਿਉਂ ਅਨਸਰੇ।
ਤੁਹਾਡੇ ਮਨ ਚ ਕੀ ਇੱਛਾ ਪੈਦਾ ਹੋ ਗਈ? ਤੁਹਾਨੂੰ ਗਾਣਾ ਪਿਆ, ਕਿਉਂ ਇਹ ਇਸ ਤਰ੍ਹਾਂ ਕੀਤਾ?
ਬੇ ਮਰਿਆਦ ਦੋ ਤੈ ਕਿੰਨਾ।
ਦੋਵੇਂ ਇਹ ਬੇ ਮਰਿਆਦਾ ਸਾਡੀ ਮਰਿਆਦਾ ਹੈ ਤੇ ਜੋ ਮਰਿਆਦਾ ਤੋਂ ਉਲਟ ਕੰਮ ਹੋ ਜਾਏ ਉਹਨੂੰ ਕਹਿੰਦੇ ਨੇ ਬੇ ਮਰਿਆਦਾ ਕੰਮ, ਪੁਰਹਿਤ। ਇਸੇ ਤਰ੍ਹਾਂ ਉਹ ਕਹਿੰਦਾ ਬੇ ਮਰਿਆਦਾ ਕੰਮ ਕਰ ਦਿੱਤਾ, ਸ਼ਰ੍ਹਾਂ ਤੋਂ ਉਲਟ ਕਰ ਦਿੱਤਾ। ਸ਼ਰੀਕਤ ਨਹੀਂ ਕਹਿੰਦੀ ਇਸ ਤਰ੍ਹਾਂ, ਸਾਡੀ ਸ਼ਰੀਅਤ ਇਸ ਤਰ੍ਹਾਂ ਨਹੀਂ ਕਹਿੰਦੀ, ਤੁਸੀਂ ਸ਼ਰ੍ਹਾਂ ਤੋਂ ਉਲਟ ਕੰਮ ਕਰ ਦਿੱਤਾ ਹੈ। ਲੱਖਾਂ ਆਕਾਸ਼ ਕਹਿ ਕੇ ਤੇ ਸੰਗੀਤ ਕਹਿ ਕੇ ਔਰੰਗਜ਼ੇਬ ਨੇ ਹਿੰਦੁਸਤਾਨ ਚ ਸੰਗੀਤ ਬੰਦ ਕਰ ਦਿੱਤਾ ਸੀ। ਇੱਕ ਦਿਨ ਆਪਣੀ ਛੱਤ ਤੇ ਬੈਠਾ ਸੀ ਤੇ ਬਹੁਤ ਸਾਰੇ ਮਨੁੱਖ ਦਿੱਲੀ ਦੇ ਵਿੱਚ ਕਰਫੀ ਲੈ ਕੇ ਜਾ ਰਹੇ ਸਨ ਤੇ ਉਸਨੇ ਪੁੱਛਿਆ ਸੀ ਕਿ ਇਹ ਕੌਣ ਲੋਕ ਹਨ? ਤੇ ਥੱਲੋ ਕਿਸੇ ਨੇ ਕਿਹਾ ਸੰਗੀਤ ਨੂੰ ਅਸੀਂ ਰਾਗ ਨੂੰ ਦੱਬਣ ਜਾ ਰਹੇ ਹਾਂ, ਰਾਗ ਨੂੰ, ਉਹਨੂੰ ਚੋਟ ਮਾਰਨ ਵਾਸਤੇ ਮੂਰਖ ਇਨਸਾਨ ਨੂੰ, ਅਸੀਂ ਰਾਗ ਨੂੰ ਦੱਬਣ ਜਾ ਰਹੇ ਹਾਂ। ਕਹਿੰਦੇ ਨੇ ਉੱਪਰ ਖੜਾ ਦੇਖ ਕੇ ਉਸਦੇ ਅੰਦਰ ਚੋਟ ਤਾਂ ਨਹੀਂ ਹੋਈ, ਕਹਿਣ ਲੱਗਾ ਇਹਨੂੰ ਇੰਨਾ ਥੱਲੇ ਦੱਬ ਦੇਣਾ ਕਿ ਹਿੰਦੁਸਤਾਨ ਦੀ ਤਾਰੀਖ ਦੇ ਵਿੱਚ ਕਦੀ ਇਹ ਰਾਗ ਪਨਪ ਨਾ ਸਕੇ, ਸੰਗੀਤ ਉੱਠ ਨਾ ਸਕੇ। ਪਰ ਉਹਦੀ ਇੱਕ ਧੀ ਸੀ ਜੇਬੁਲ ਨਿਸਾ, ਉਹ ਹੀ ਬੜੀ ਵੱਡੀ ਕਵਿਤਰੀ ਸੀ ਤੇ ਸੰਗੀਤ ਦੀ ਪ੍ਰੇਮਣ ਸੀ। ਬਹੁਤ ਵੱਡੀ ਸੰਸਕ੍ਰਿਤ ਦੀ ਪੰਡਿਤ ਸੀ, ਉਹ ਹੈ ਸੀ ਪਠਾਣ ਮੁਸਲਮਾਨ, ਲੇਕਿਨ ਸੰਸਕ੍ਰਿਤ ਦਾ ਉਸਨੂੰ ਗਿਆਨ ਸੀ। ਉਹ ਬਾਰ ਬਾਰ ਚੋਟ ਕਰਦੀ ਸੀ ਉਹਨੂੰ, ਔਰੰਗਜ਼ੇਬ ਤੂੰ ਨਹੀਂ ਕਰ ਸਕਦਾ ਸੰਗੀਤ ਨੂੰ ਜੁਦਾ, ਸੰਗੀਤ ਤੇ ਝਰਨਿਆਂ ਦੇ ਵਿੱਚ ਵੀ ਹੈ, ਬੱਦਲਾਂ ਦੇ ਵਿੱਚ ਵੀ ਹੈ, ਪਾਣੀ ਦੇ ਵਿੱਚ ਵੀ ਹੈ, ਹਵਾ ਦੇ ਵਿੱਚ ਵੀ ਹੈ, ਸੰਗੀਤ ਨੂੰ ਕਿਧਰੋਂ ਬੰਦ ਕਰ ਦੇਗਾ। ਤੇ ਉਸਨੇ ਕਿਹਾ ਸੀ ਸ਼ੋ, ਉਸਦਾ ਇੱਕ ਸ਼ੇਰ ਹੈ, ਸ਼ੋਕ ਕੇ ਬੁਲਬੁਲ ਕਮ ਨਾ ਗਰਦਤ ਗਰ ਰਵਦ ਗੁਲ ਅਜ ਚਮਨ, ਹੁਸਨ ਬੇਬੁਨਿਆਦ ਅਸਤ ਇਸ਼ਕ ਬੇਬੁਨਿਆਦ ਨਿਸ਼ਤ। ਕਹਿੰਦੇ ਨੇ ਪਰਮਾ ਐ ਮੇਰੇ ਪਿਤਾ ਤੂੰ ਦੇਖ ਤੇ ਸਹੀ, ਇੱਕ ਬੁਲਬੁਲ ਦਾ ਪਰਮਾਤਮਾ ਦੇ ਨਾਲ ਆਪਣੇ ਫੁੱਲ ਦੇ ਨਾਲ ਕਿਵੇਂ ਪ੍ਰੇਮ ਹੈ, ਤੇ ਤੇਰਾ ਪਰਮਾਤਮਾ ਨਾਲ ਕਿਹੋ ਜਿਹਾ ਪ੍ਰੇਮ ਹੈ, ਤੂੰ ਦੁਨੀਆਂ ਨੂੰ ਦੁਖੀ ਕਰੀ ਜਾ ਰਿਹਾ। ਤੇ ਉਸਨੇ ਕਿਹਾ ਦੇਖ ਬੁਲਬੁਲ ਦਾ ਪ੍ਰੇਮ, ਸ਼ੋਕ ਕੇ ਬੁਲਬੁਲ ਕਮ ਨਾ ਗਰਦਤ ਗਰ ਰਵਦ ਗੁਲ ਅਜ ਚਮਨ। ਕਹਿੰਦੀ ਹੈ ਬੁਲਬੁਲ ਆਪਣੇ ਪ੍ਰੇਮ ਨੂੰ ਨਹੀਂ ਘਟਾਉਂਦੀ, ਉਹ ਦੇਖ ਉਸਨੇ ਦਿਖਾਇਆ, ਦੇਖ ਇੱਥੇ ਕੰਡੇ ਹਨ ਚ ਫੁੱਲ ਨਹੀਂ ਰਹੇ, ਲੇਕਿਨ ਕੰਡਿਆਂ ਦੇ ਉੱਤੇ ਗੀਤ ਗਾ ਰਹੀ ਹੈ, ਇੱਥੇ ਵੀ ਸੰਗੀਤ ਹੈ ਤੇ ਮੰਡਰਾ ਰਹੀ ਹੈ। ਅੱਜ ਫੁੱਲ ਚਲੇ ਗਏ ਨੇ ਲੇਕਿਨ ਕੰਡਿਆਂ ਦੇ ਨਾਲ ਵੀ ਇਹਦਾ ਪਿਆਰ ਹੈ, ਕਿਉਂ? ਕਿਉਂਕਿ ਇਹਦੇ ਮਨ ਚ ਵਿਚਾਰ ਹੈ ਕਿ ਕਦੀ ਇੱਥੇ ਫੁੱਲ ਖਿੜੇ ਸਨ। ਤੇ ਐ ਮੇਰੇ ਪਿਤਾ ਤੂੰ ਸੰਗੀਤ ਨੂੰ ਇੱਕ ਪਾਸੇ ਕਰਨਾ ਹੈ, ਇਹ ਕਾਰਨ ਸੀ, ਉਹੀ ਕਾਰਨ ਨੂੰ ਅੱਜ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਦਸੰਗੀਰ ਦਾਸ ਰਿਹਾ ਕਿ ਸਾਡੇ ਧਰਮ ਚ ਨਹੀਂ ਹੈਗਾ ਤੇ ਤੁਸੀਂ ਇਹ ਪਾਪ ਕਰ ਦਿੱਤਾ, ਬਗਦਾਦ ਦੇ ਵਿੱਚ ਆ ਕੇ ਤੇ ਬਾਹਰ ਤੁਸੀਂ ਰਬਾਬ ਵਜਾਈ ਮਰਦਾਨੇ ਤੋਂ, ਤੇ ਫਿਰ ਆਪ ਬਾਂਗ ਦਿੱਤੀ ਬਾਂਗ ਨਿਵਾਜ ਕੜ ਸੁਨ ਸਮਾਨ ਹੋਇਆ ਹਰਾਨਾ ਭਾਈ ਸਾਹਿਬ ਭਾਈ ਗੁਰਦਾਸ ਜੀ, ਤੁਸੀਂ ਇਹ ਕੀ ਕਰ ਦਿੱਤਾ ਹੈ?
ਜਾਂਤੇ ਹਮ ਦਰਵੇਸ਼ ਨਾ ਚਿੰਨ,
ਇਸ ਕਰਕੇ ਅਸੀਂ ਤੁਹਾਨੂੰ ਦਰਵੇਸ਼ ਨਹੀਂ ਜਾਣਦੇ, ਇਸ ਕਰਕੇ ਅਸੀਂ ਤੁਹਾਨੂੰ ਫਕੀਰ ਨਹੀਂ ਮੰਨਦੇ, ਕਿਉਂਕਿ ਤੁਸੀਂ ਇਹ ਸ਼ਰ੍ਹਾਂ ਤੋਂ ਉਲਟ ਕੰਮ ਕੀਤਾ ਹੈ।
ਇਨਕੇ ਉੱਤਰ ਆਪ ਉਚਾਰੋ,
ਇਹਨਾਂ ਦਾ ਉੱਤਰ ਸਾਨੂੰ ਦੇਣਾ ਕਰੋ। ਇਹ ਜੋ ਮੇਰੇ ਸਵਾਲ ਹਨ ਕਿ ਇੱਕ ਤੇ ਪਤਾਲ ਤੇ ਆਕਾਸ਼ ਲੱਖਾਂ ਹਨ ਤੇ ਦੂਸਰਾ ਸੰਗੀਤ ਵਰਜਿਤ ਹੈ ਇਸਲਾਮ ਚ, ਇਹ ਦੋਵੇਂ ਗੱਲਾਂ ਦਾ ਜਵਾਬ ਦਵੋ।
ਨਤਰ ਦੇਸ਼ ਤੇ ਬਹਿਰ ਸਿਧਾਰੋ,
ਨਹੀਂ ਤੇ ਕਹਿੰਦੇ ਨੇ ਮੇਰੇ ਦੇਸ਼ ਤੋਂ ਨਿਕਲ ਜਾਵੋ ਜੇ ਤੁਹਾਡੇ ਕੋਲ ਸਵਾਲ ਦਾ ਜਵਾਬ ਨਹੀਂ। ਇੱਕ ਗੱਲ ਸੋਚਣ ਵਾਲੀ ਹੈ, ਅਗਰ ਇਤਿਹਾਸ ਪੜਿਆ ਜਾਵੇ ਦੁਨੀਆਂ ਦੇ ਹਰ ਮੁਲਕ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਹਨ, ਹਰ ਧਰਮ ਦੇ ਵਿੱਚ ਅਗਲੇ ਮਨੁੱਖ ਕੋਲ ਸਵਾਲ ਹੁੰਦਾ ਸੀ, ਗੁਰੂ ਨਾਨਕ ਨੇ ਅੱਜ ਤੱਕ ਕਿਸੇ ਤੇ ਸਵਾਲ ਨਹੀਂ ਕੀਤਾ। ਅਗਲਾ ਸਵਾਲ ਕਰਦਾ ਗੁਰੂ ਨਾਨਕ ਜਵਾਬ ਦਿੰਦੇ ਹਨ, ਸਿੱਧ ਸਵਾਲ ਕਰਦੇ ਨੇ ਗੁਰੂ ਨਾਨਕ ਕੋਲ ਜਵਾਬ ਹੈ, ਸਿੱਧ ਗੁਸ਼ਟ ਪੜ੍ਹ ਲਓ ਸਾਰੇ ਜਵਾਬ ਹੀ ਨੇ, ਇੱਕ ਵੀ ਸਵਾਲ ਨਹੀਂ ਹੈਗਾ ਗੁਰੂ ਨਾਨਕ ਸਾਹਿਬ ਦਾ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿਹਦਾ ਗੁਰੂ ਹੈ, ਕਿਹਦਾ ਚੇਲਾ ਹੈ, ਕੌਣ ਗੁਰੂ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਕਿਉਂ ਭੇਖ ਲਿਆ ਹੈ। ਹਰ ਸਵਾਲ ਦਾ ਜਵਾਬ ਦਿੰਦੇ ਹਨ ਤੇ ਕਹਿੰਦੇ ਹਨ ਸਿਆਣੇ ਸਵਾਲੀ ਦੁਖੀ ਹੁੰਦਾ, ਦੁਖੀ ਮਨੁੱਖ ਕੋਲ ਸਵਾਲ ਹੀ ਹੁੰਦੇ ਹਨ, ਮੈਂ ਤੇ ਮਾੜਾ ਕੀਤਾ ਨੀ, ਮੈਨੂੰ ਹੀ ਕਿਉਂ ਦੁੱਖ ਚੰਬੜਿਆ। ਦੁਖੀ ਸਵਾਲੀ ਹੁੰਦਾ, ਸਵਾਲੀ ਦੁਖੀ ਹੁੰਦਾ, ਤੇ ਜੋ ਦੁਖੀ ਹੁੰਦਾ ਉਹਦੇ ਕੋਲ ਜਵਾਬ ਹੀ ਹੁੰਦੇ ਹਨ, ਆਨੰਦ ਚ ਹੁੰਦਾ। ਤੇ ਪੂਰੇ ਸਨ ਗੁਰੂ ਨਾਨਕ ਸਾਹਿਬ, ਹਰ ਕਿਸੇ ਦੇ ਸਵਾਲਾਂ ਦੇ ਜਵਾਬ ਦਿੱਤੇ ਗੁਰੂ ਨਾਨਕ ਜੀ ਨੇ। ਤੇ ਇੱਥੇ ਵੀ ਉੱਤਰ ਪੁੱਛਦਾ ਹੈ, ਕਹਿੰਦੇ ਨੇ ਮੇਰੇ ਸਵਾਲ ਦਾ ਜਵਾਬ ਦਵੋ, ਇਹ ਤੁਸੀਂ ਸ਼ਰ੍ਹਾਂ ਦੇ ਵਿਰੁੱਧ ਕੰਮ ਕੀਤਾ, ਮੇਰੇ ਸਵਾਲਾਂ ਦਾ ਜਵਾਬ ਦਵੋ।
ਨਤਰ ਦੇਸ਼ ਦੀ ਬਹਿਰ ਸਿਧਾਰੋ,
ਨਹੀਂ ਤੇ ਮੇਰੇ ਸ਼ਹਿਰ ਤੋਂ ਬਾਹਰ, ਦੇਸ਼ ਤੋਂ ਬਾਹਰ ਚਲੇ ਜਾਵੋ।
ਗੰਜਨ ਗਰਭ ਗੁਰੂ ਗੁਣ ਖਾਨੇ,
ਗਰਭ ਦਾ ਗੰਜਨ ਕਰ ਦੇਣ ਵਾਲੇ, ਅਹੰਕਾਰ ਦਾ ਨਾਸ਼ ਕਰ ਦੇਣ ਵਾਲੇ ਗੁਣਾਂ ਦੀ ਖਾਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ।
ਦਸਤਗੀਰ ਸੰਗ ਭਾਖੀ ਬਾਣੇ,
ਦਸਤਗੀਰ ਦੇ ਨਾਲ ਇਸ ਤਰ੍ਹਾਂ ਬਚਨ ਕਹਿਣੇ ਕੀਤੇ,
ਜੇ ਸਰੂਦ ਕੀ ਨਿੰਦ ਉਚਾਰੇ,
ਕਹਿੰਦਾ ਜਿਹੜੇ ਤੂੰ ਸੰਗੀਤ ਦੀ ਰਾਗ ਦੀ ਨਿੰਦਿਆ ਕਰ ਰਿਹਾ ਹੈ,
ਤੇ ਕੀ ਰੀਤ ਸੁਣੋ ਸੁਖ ਕਾਰੇ,
ਹੁਣ ਉਹ ਉਸ ਦੀ ਰੀਤ ਸੁਣ ਜਿਹੜੀ ਬੜਾ ਸੁਖ ਦੇਣ ਵਾਲੀ ਹੈ, ਸੰਗੀਤ ਦੀ ਰੀਤ, ਸੰਗੀਤ ਦਾ ਢੰਗ ਸੁਣ ਜੇ ਬੜਾ ਸੁਖ ਦੇਣ ਵਾਲਾ ਹੈ।
ਸ਼੍ਰੀ ਕਰਤਾਰ ਸਿਫਤ ਮੈਂ ਗਾਵੇ,
ਜਿਹੜੇ ਸ਼੍ਰੀ ਕਰਤਾਰ ਦੀ ਪ੍ਰਭੂ ਦੀ ਸਿਫਤੀ ਦੇ ਵਿੱਚ ਗਾਉਂਦੇ ਹਨ,
ਬਸ ਜਹਿ ਮਨ ਬਹੁਰ ਕਮਾਵੇ,
ਕਹਿੰਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਫਿਰ ਪਰਮਾਤਮਾ ਦਾ ਇਹ ਸੰਗੀਤ, ਫਿਰ ਪਰਮਾਤਮਾ ਦਾ ਪਿਆਰ ਬਣ ਕੇ ਵਸ ਜਾਂਦਾ ਹੈ, ਤੇ ਵਸਣ ਦੇ ਨਾਲ ਕਹਿੰਦੇ ਨੇ ਫਿਰ ਉਹਨਾਂ ਦੀ ਮਹਿਮਾ ਗਾਇਨ ਕੀਤੀ ਜਾਂਦੀ ਹੈ, ਜਦੋਂ ਹਿਰਦੇ ਚ ਵਸ ਜਾਂਦਾ ਫਿਰ ਕਮਾਈ ਵੀ ਬਣ ਜਾਂਦੀ ਹੈ।
ਸੁਨਹ ਰਾਗ ਰਸ ਲੀਵਣ ਕਾਰਨ,
ਕਹਿੰਦੇ ਨੇ ਫਿਰ ਅਸੀਂ ਰਾਗ ਸੁਣਨੇ ਆ ਪਰਮਾਤਮਾ ਦਾ ਰਸ ਲੈਣ ਵਾਸਤੇ। ਗੁਰੂ ਨਾਨਕ ਸਾਹਿਬ ਨੇ ਲੰਬੀ ਚੋੜੀ ਤਪੱਸਿਆ ਨਹੀਂ ਕੀਤੀ, ਜਦੋਂ ਵੀ ਉਹਨਾਂ ਦਾ ਇੱਛਾ ਬਣਦੀ ਸੀ ਤਾਂ ਉਹ ਕਹਿੰਦੇ ਸਨ ਮਰਦਾਨਿਆ ਬਾਣੀ ਸੁਣਾ, ਕੀਰਤਨ ਸੁਣਾ, ਤੇ ਜਦੋਂ ਬਾਣੀ ਆਉਂਦੀ ਸੀ ਉਦੋਂ ਵੀ ਕਹਿੰਦੇ ਸਨ ਰਬਾਬ ਜਾ ਤੇ ਬਾਣੀ ਆਈ ਹੈ, ਨਹੀਂ ਤੇ ਕਹਿੰਦੇ ਮਰਦਾਨਾ ਜੀ ਕੀਰਤਨ ਸੁਣਾਓ, ਤੇ ਮਰਦਾਨਾ ਕੀਰਤਨ ਸੁਣਾਉਂਦਾ ਸੀ, ਧੰਨ ਸੀ ਮਰਦਾਨਾ, ਚਾਰ ਚਾਰ ਦਿਨ ਭੁੱਖੇ ਰਹਿ ਕੇ ਤੇ ਗੁਰੂ ਨਾਨਕ ਸਾਹਿਬ ਨੂੰ ਕੀਰਤਨ ਸੁਣਾਉਣਾ, ਤੇ ਅਸੀਂ ਰੱਜ ਕੇ ਵੀ ਉਹ ਕੀਰਤਨ ਨਹੀਂ ਕਰ ਸਕਦੇ ਜੋ ਮਰਦਾਨਾ ਜੀ ਕਰ ਗਏ, ਭਾਵੇਂ ਲੱਖ ਰੱਜ ਲਈ ਉਹ ਕੀਰਤਨ ਨਹੀਂ ਹੋ ਸਕਦਾ, ਲੱਖ ਰੱਜ ਲਈਏ ਭਾਈ ਗੁਰਦਾਸ ਵਰਗੀ ਕੋਈ ਕਥਾ ਨਹੀਂ ਕਰ ਸਕਦਾ, ਜਿਨ੍ਹਾਂ ਨੇ ਜਾ ਕੇ ਕਾਸ਼ੀ ਦੇ ਵਿੱਚ ਤੇ ਹਜ਼ਾਰਾਂ ਸੰਗਤਾਂ ਨੂੰ, ਹਜ਼ਾਰਾਂ ਹਿੰਦੂ ਸੰਗਤਾਂ ਨੂੰ ਸਿੱਖ ਬਣਾਇਆ ਸੀ। ਕਿੱਥੇ? ਹਿੰਦੂਆਂ ਦੇ ਸਭ ਤੋਂ ਵੱਡੇ ਤੀਰਥ ਕਾਸ਼ੀ ਦੇ ਵਿੱਚ ਜਾ ਕੇ, ਤੇ ਨਾਲ ਜਦੋਂ ਉਹਨਾਂ ਨੂੰ ਮੁਚਕਾ ਬੰਨ ਕੇ ਅੰਮ੍ਰਿਤਸਰ ਲੈ ਕੇ ਆਏ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ, ਤੇ ਕਹਿੰਦੇ ਨੇ ਨਾਲ ਸੰਗਤਾਂ ਤੁਰੀਆਂ ਸਨ ਉਹ, ਕਿ ਭਾਈ ਗੁਰਦਾਸ ਤੁਹਾਡੇ ਬਿਨਾਂ ਹੁਣ ਰਹਿ ਨਹੀਂ ਸਕਦੇ, ਪਿਆਰ ਇਤਨਾ ਪੈ ਗਿਆ ਹੈ। ਭਾਈ ਗੁਰਦਾਸ ਵਰਗੀ ਕਥਾ ਕਰਨੀ ਉਹ ਕੀ? ਬਸ ਇਸ ਗੱਲ ਕਿਹਾ ਕਿ ਭਾਈ ਗੁਰਦਾਸ ਵਰਗਾ ਪਿਆਰ ਵੀ ਚਾਹੀਦਾ, ਜੀਵਨ ਵੀ ਚਾਹੀਦਾ। ਤੇ ਇੱਥੇ ਗੁਰਦੇਵ ਪਾਤਸ਼ਾਹ ਇੱਥੇ ਜੋ ਪ੍ਰਸੰਗ ਚੱਲ ਰਿਹਾ, ਗੁਰਦੇਵ ਪਾਤਸ਼ਾਹ ਉਹਨਾਂ ਨੂੰ ਦੱਸ ਰਹੇ ਹਨ ਕਿ ਸੰਗੀਤ ਤੇ ਅਸੀਂ ਰਸ ਲੈਣ ਵਾਸਤੇ, ਪ੍ਰਮਾਤਮਾ ਦੇ ਨਾਮ ਚ ਜੁੜਨ ਵਾਸਤੇ ਗਾਉਂਦੇ ਹਾਂ।
ਵੈ ਤਿਸਮੇ ਹਰ ਨਾਮ ਉਚਾਰਨ,
ਉਸ ਸੰਗੀਤ ਦੇ ਨਾਲ ਮੈਂ ਪ੍ਰਮਾਤਮਾ ਦਾ ਨਾਮ ਉਚਾਰਨ ਕਰਨਾ ਦਸੰਗੀਰ।
ਸਿਰਦੀ ਹੁਲ ਸ਼ਾਵੇ ਜਗਿਆਸੀ, ਹਿਰਦੇ ਹੁਲ ਸ਼ਾਵੇ ਜਗਿਆਸੀ।
ਕਹਿੰਦੇ ਨੇ ਹਿਰਦੇ ਦੇ ਵਿੱਚ ਫਿਰ ਜਗਿਆਸੂ ਜਿਹੜਾ ਹੈ, ਜਗਿਆਸੂ ਦਾ ਅਰਥ ਹੈ ਜਿਹਦੇ ਅੰਦਰ ਗਿਆਨ ਦੀ ਇੱਛਾ ਜਾਗ ਜਾਂਦੀ ਹੈ, ਉਹਨੂੰ ਕਹਿੰਦੇ ਨੇ ਜਗਿਆਸੂ। ਜਗਿਆਸੂ ਤੋਂ ਬਾਅਦ ਹੁੰਦਾ ਸਾਧ, ਸਾਧ ਤੋਂ ਬਾਅਦ ਹੁੰਦਾ ਸੰਤ। ਚਾਰ ਪੜਾਅ ਹਨ ਸੰਸਾਰੀ, ਜਿਹਨੂੰ ਰੱਬ ਨਾਲ ਕੁਛ ਨੀ ਲੈਣਾ, ਗੁਰਦੁਆਰੇ ਆਉਣਾ ਪਦਾਰਥ ਵਾਸਤੇ, ਧਨ ਵਾਸਤੇ, ਹੋਰ ਚੀਜ਼ਾਂ ਵਾਸਤੇ। ਜਗਿਆਸੂ, ਉਹਦਾ ਧਨ ਨਾਲ ਕੋਈ ਮਤਲਬ ਨੀ ਰਹਿ ਜਾਂਦਾ, ਉਹਦੇ ਅੰਦਰ ਇੱਕ ਗੱਲ ਸਮਝ ਆ ਜਾਂਦੀ ਹੈ, ਧਨ ਚ ਵੀ ਦੁੱਖ ਹੈ, ਪਰਿਵਾਰ ਚ ਵੀ ਦੁੱਖ ਹੈ, ਕਾਰੋਬਾਰ ਚ ਵੀ ਦੁੱਖ ਹੈ, ਇਹ ਮੈਨੂੰ ਸੁਖੀ ਨਹੀਂ ਕਰ ਸਕਦੇ, ਉਹਨੂੰ ਕਹਿੰਦੇ ਨੇ ਜਿਗਿਆਸੂ, ਜਿਹਦੇ ਅੰਦਰ ਗਿਆਨ ਦੀ ਇੱਛਾ ਜਾਗ ਜਾਂਦੀ ਹੈ। ਫਿਰ ਗਿਆਨ ਦੀ ਇੱਛਾ ਤੇ ਜਾਗ ਗਈ ਹੈ, ਲੇਕਿਨ ਉਹਨੂੰ ਪਤਾ ਲੱਗ ਗਿਆ ਨਾਮ ਚ ਰਸ ਹੈ, ਇਹ ਗਿਆਨ ਦੀ ਇੱਛਾ ਜਾਗੀ। ਫਿਰ ਉਹ ਜਪ ਕਰਨ ਲੱਗ ਗਿਆ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜਪ ਕਰਨ ਲੱਗ ਗਿਆ ਹੈ ਨਾਮ ਦਾ। ਤੇ ਫਿਰ ਕੀ ਹੈ? ਉਹ ਸਾਧੂ ਹੈ, ਹੁਣ ਸਾਧਨ ਲੱਗ ਗਿਆ, ਮਨ ਨੂੰ ਸਾਧਨ ਲੱਗ ਗਿਆ, ਉਹ ਸਾਧ ਹੈ, ਚੱਲ ਪਿਆ ਹੈ। ਤੇ ਜੋ ਸਾਧ ਦਾ ਸਾਧ ਦਾ ਸਾਧ ਦਾ ਇੱਕ ਦਿਨ ਮਿਲ ਗਿਆ ਹੈ ਕਬੀਰ ਵੰਗਨ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਕਬੀਰ ਕਹਿੰਦੇ ਨੇ ਜਗਿਆਸੂ ਵੀ ਨੀ ਰਹੇ, ਸਾਧੂ ਵੀ ਨੀ ਰਹੇ, ਹੁਣ ਸੰਤ ਵੀ ਨੀ ਰਹੇ, ਹੁਣ ਤੇ ਰਾਮ ਦਾ ਰੂਪ ਹੋ ਗਏ ਆ। ਉਹ ਹੁੰਦਾ ਸੰਤ। ਸੰਤ ਕਹਿ ਦੇਣਾ ਆਮ ਗੱਲ ਹੈ, ਸੰਤ ਹੋ ਜਾਣਾ ਦੁਨੀਆਂ ਦੀ ਸਭ ਤੋਂ ਵੱਡੀ ਤਪੱਸਿਆ ਹੈ। ਮੈਂ ਤੇ ਕਹਿੰਦਾ ਮਨੁੱਖ ਬਣਨਾ ਸਭ ਤੋਂ ਵੱਡੀ ਤਪੱਸਿਆ ਹੈ, ਸੰਤ ਦੀ ਤੇ ਗੱਲ ਹੀ ਬੜੀ ਪਰੇ ਦੀ ਹੈ। ਸੰਤ ਤੇ ਰੱਬ ਚ ਕੋਈ ਅੰਤਰ ਨੀ, ਮਨੁੱਖ ਬਣਨਾ ਬੜੀ ਔਖੀ ਗੱਲ ਹੈ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਗਿਆਸੂ ਨੂੰ ਫਿਰ ਖੁਸ਼ੀ ਦਿੰਦਾ ਹੈ ਸੰਗੀਤ।
ਰਚੈ ਸੰਗ ਸ੍ਰੀ ਪ੍ਰਭ ਅਵਨਾਸ਼ੀ,
ਫਿਰ ਉਹ ਅਵਨਾਸ਼ੀ ਪ੍ਰਭੂ ਜੋ ਨਾਸ ਤੋਂ ਪਰੇ ਹੈ, ਪਰਿਪੂਰਨ ਪਰਮਾਤਮਾ, ਉਹਦੇ ਨਾਲ ਜਗਿਆਸੂ ਰਚ ਜਾਂਦਾ ਹੈ।
ਕਲ ਮੈਂ ਹੂਤ ਉਪਾਏ ਨਾ ਔਰੇ, ਕਲ ਮੈਂ ਹੂਤ,
ਕਲਯੁਗ ਦੇ ਵਿੱਚ ਫਿਰ ਹੋਰ ਕੋਈ ਵੀ ਉਪਾਅ ਨਹੀਂ ਹੈ ਪਰਮਾਤਮਾ ਤੋਂ, ਪਰਮਾਤਮਾ ਦੇ ਨਾਲ ਜੁੜਨ ਦਾ ਤੇ ਵਿਕਾਰਾਂ ਦੇ ਉੱਪਰ ਉੱਠਣ ਦਾ। ਪਰਮਾਤਮਾ ਦੇ ਨਾਲ ਮਿਲਣ ਦੀ ਪਹਿਚਾਨ ਕੀ ਹੈ? ਜਿਹੜਾ ਬੰਦਾ ਗੁਰੂ ਦੇ ਨੇੜੇ ਹੋ ਜਾਂਦਾ ਹੈ ਮਨ ਕਰਕੇ, ਉਹਦੇ ਅੰਦਰ ਦਇਆ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਅੰਦਰ ਸੰਤੋਖ ਦੀ ਉਤਪਤੀ ਹੋ ਜਾਂਦੀ ਹੈ, ਉਹਦੇ ਅੰਦਰ ਹਰ ਕਿਸੇ ਦੇ ਨਾਲ ਪਿਆਰ ਕਰਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਇਹ ਗੁਣ ਹਨ, ਜਿਵੇਂ ਅੱਗ ਦੇ ਕੋਲ ਜਾਈਏ ਸੇਕ ਲਾਜ਼ਮੀ ਲੱਗੇਗਾ, ਭਾਵੇਂ ਨਾ ਲਈਏ, ਅੱਗ ਦੇ ਨੇੜੇ ਜਾਣ ਦੀ ਡੇਰ ਹੈ, ਸੇਕ ਆਪੇ ਲੱਗ ਜਾਣਾ। ਇਸੇ ਤਰ੍ਹਾਂ ਪਰਮਾਤਮਾ ਦੇ ਕੋਲ ਕੋਈ ਔਗਣਿਆਰਾ ਜਾਂਦਾ ਹੈ, ਗੁਣਾਂ ਦਾ ਖਜ਼ਾਨਾ ਬਣ ਜਾਂਦਾ। ਭਾਈ ਬਾਬਾ ਬਿਧੀ ਚੰਦ ਜੀ ਕੌਣ ਸਨ? ਭਾਈ ਬਿਧੀ ਚੰਦ ਤੇ ਕੁਛ ਹੋਰ ਹੀ ਕਰਨੀ ਕਰਦੇ ਸਨ, ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਨੇੜੇ ਗਏ, ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਹਿਰਦਾ ਬਣ ਗਏ, ਉਹਨਾਂ ਦਾ ਸੀਨਾ ਬਣ ਗਏ। ਬਿਧੀ ਚੰਦ ਸੀਨਾ, ਗੁਰੂ ਕਾ ਸੀਨਾ। ਬਸ ਗੁਰੂ ਦੇ ਨੇੜੇ ਜੋ ਪਰਮਾਤਮਾ ਦੇ ਜਾਂਦਾ, ਗੁਣਾਂ ਦਾ ਮੁਜਸਮਾ ਬਣ ਜਾਂਦਾ ਹੈ। ਕਲਯੁਗ ਦੇ ਵਿੱਚ ਹੋਰ ਕੋਈ ਕਰਨੀ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਲਯੁਗ ਦੇ ਵਿੱਚ ਤੇ ਦਸੰਗੀਰ ਇੱਕੋ ਕੀਰਤਨ ਹੈ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਗੁਰਮੁਖ ਧਿਆਨ ਲਾ ਕੇ ਜਪੇ, ਜੇ ਧਿਆਨ ਨਹੀਂ ਲੱਗਿਆ ਤੇ ਕੀਰਤਨ ਨੇ ਰਸ ਕੀ ਦੇਣਾ ਹੈ? ਧਿਆਨ ਚੇਲਾ ਹੈ ਤੇ ਕੀਰਤਨ ਗੁਰੂ ਹੈ, ਗੁਰੂ ਤੇ ਆਪਣੀ ਜੰਗਾ ਟਿਕਿਆ ਹੈ ਤੇ ਚੇਲਾ ਜਾ ਰਿਹਾ ਪਰਿਵਾਰ ਦੇ ਵਿੱਚ, ਧਿਆਨ ਗਿਆ ਪਰਿਵਾਰ ਦੇ ਵਿੱਚ, ਧਿਆਨ ਸ਼ਬਦ ਚ ਜੁੜੇ ਤੇ ਪ੍ਰਕਾਸ਼ ਨਾਲ ਦੀ ਨਾਲ ਹੋ ਜਾਏਗਾ। ਕਹਿੰਦੇ ਨੇ ਕਲਯੁਗ ਚ ਕੀਰਤਨ ਪ੍ਰਧਾਨ ਹੈ,
ਕੀਰਤ ਕਰ ਇਉਂ ਤਰਹਿ ਕਰੋੜੇ,
ਕਰੋੜਾਂ ਲੋਕ ਇਸ ਤਰ੍ਹਾਂ ਕਲਯੁਗ ਦੇ ਵਿੱਚ ਕੀਰਤਨ ਦੇ ਵਿੱਚ ਧਿਆਨ ਜੋੜ ਕੇ ਤਰ ਜਾਣਗੇ।
ਜਾਂਤੇ ਰਾਗ ਰੀਤ ਹਮ ਕੀਨੀ,
ਇਸ ਕਰਕੇ ਅਸੀਂ ਰਾਗ ਨੂੰ ਸੰਗੀਤ ਨੂੰ ਆਪਣੇ ਧਰਮ ਚ ਬਹੁਤ ਉੱਚੀ ਜਗ੍ਹਾ ਦਿੱਤੀ ਹੈ।
ਰਸ ਹਿਤ ਸਿਫਤ ਜਾਏ ਮਤ ਭੀਨੀ,
ਰਸ ਲੈਣ ਵਾਸਤੇ ਜਦੋਂ ਸਿਫਤ ਸਲਾਹ ਕੋਈ ਕਰੇਗਾ ਪਰਮਾਤਮਾ ਦਾ ਰਸ ਲੈਣ ਵਾਸਤੇ, ਉਹਦੀ ਮਤ ਉਹਦਾ ਮਨ ਗੁਰੂ ਦੇ ਸ਼ਬਦ ਚ ਭਿੱਜ ਜਾਏਗਾ।
ਕਹੋ ਜੋ ਤੁਮ ਚੰਚਲ ਮਤ ਕਰਹੇ,
ਜਿਹੜੀ ਤੂੰ ਗੱਲ ਕਹੀ ਹੈ ਕਿ ਸੰਗੀਤ ਮਨ ਨੂੰ ਚੰਚਲ ਕਰ ਦਿੰਦਾ ਹੈ, ਮਨ ਡੋਲਣ ਲੱਗ ਜਾਂਦਾ ਹੈ।
ਵਿਸ਼ੇ ਵਿਖੇ ਮਨ ਕੋ ਸੰਚਰਹੇ,
ਵਿਸ਼ਿਆਂ ਦੇ ਵਿੱਚ ਵਿਕਾਰਾਂ ਦੇ ਵਿੱਚ ਮਨ ਚਲਾ ਜਾਂਦਾ ਹੈ।
ਉਹ ਤੋ ਕਾਮ ਚੇਸ਼ਟਾ ਮਾਹੀ,
ਕਹਿੰਦੇ ਨੇ ਉਹਤੇ ਕਾਮ ਚੇਸ਼ਟਾ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਕਾਮ ਦੀ ਭਾਵਨਾ ਵਾਸਤੇ ਸੰਗੀਤ ਨੂੰ ਗਾਇਆ ਗਿਆ ਹੈ, ਉਹਨਾਂ ਵਾਸਤੇ ਹੁੰਦਾ ਹੈ।
ਕਰਨ ਸਰੂਜ ਸੇ ਨਰਕ ਸਿਧਾਹੀ,
ਕਹਿੰਦੇ ਨੇ ਜਿਹੜੇ ਕਾਮ ਦੇ ਵਾਸਤੇ, ਹੁਣ ਵੇਖੋ ਗੱਲ ਹੁੰਦੀ ਹੈ ਵਰਤਨ ਦੇ ਉੱਤੇ, ਨਾਲ ਜਿੱਥੇ ਇਤਿਹਾਸ ਦੀ ਸਰਵਣ ਸਰੋਤ ਹੈ ਉੱਥੇ ਇਤਿਹਾਸ ਹਰ ਗੱਲ ਦੇ ਉੱਤੇ ਇੱਕ ਸਿੱਖਿਆ ਦਿੰਦਾ ਹੈ। ਹੁਣ ਇੱਕ ਵਾਜਾ ਹੈ, ਵਾਜੇ ਦੇ ਵਿੱਚੋਂ ਗੁਰਬਾਣੀ ਗਾਲੋ ਤੇ ਭਾਵੇਂ ਗੰਦੇ ਗੀਤ ਗਾਲੋ, ਵਾਜੇ ਨੇ ਨਹੀਂ ਡੱਕਣਾ। ਤਬਲਾ ਹੈ, ਤਬਲੇ ਦੇ ਉੱਤੇ ਥਾਪ ਮਾਲ ਕੇ ਭਾਵੇਂ ਗੰਦੇ ਗੀਤ ਗਾਲੋ ਤੇ ਭਾਵੇਂ ਗੁਰਬਾਣੀ ਗਾਲੋ, ਤਬਲੇ ਤੇ ਨਹੀਂ ਕਹਿਣਾ ਮੈਨੂੰ ਨਾ ਵਜਾਓ, ਤਬਲਾ ਤੇ ਵੱਜੇਗਾ। ਇਸ ਰਸਨਾ ਦੇ ਨਾਲ ਕਿਸੇ ਨੂੰ ਗਾਲ ਦੇ ਲੋ ਭਾਵੇਂ ਵਾਹਿਗੁਰੂ ਦਾ ਨਾਮ ਜਪ ਲੋ, ਰਸਨਾ ਨੇ ਤੇ ਨਹੀਂ ਕਹਿਣਾ ਮੈਂ ਨਹੀਂ ਬੋਲਣਾ। ਇਥੇ ਸਾਡੇ ਹੱਥ ਹੈ, ਗੁਰਦੇਵ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹੁਣ ਸੰਗੀਤ ਹੈ, ਕੋਈ ਉਹਨੂੰ ਪਰਮਾਤਮਾ ਵੱਲ ਵਰਤ ਲਵੇ ਪਰਮਾਤਮਾ ਦੇ ਨਾਲ ਜੋੜ ਦੇਗਾ, ਤੇ ਸੰਗੀਤ ਹੈ ਕੋਈ ਉਹਨੂੰ ਕਾਮ ਦੇ ਵਿੱਚ ਵਰਤ ਲਏ ਕਾਮ ਦੇ ਵਿੱਚ ਗ੍ਰਸਤ ਹੋ ਜਾਏਗਾ, ਰਾਮ ਦੇ ਨਾਲ ਜੋੜਨਾ ਚਾਹੇ ਸੰਗੀਤ ਰਾਮ ਕੋਲ ਲੈ ਜਾਏਗਾ। ਇਹ ਤੇ ਵਰਤਨ ਦੇ ਉੱਤੇ ਹੈ, ਜਿਸ ਤਰ੍ਹਾਂ ਵਰਤਾਂਗੇ ਇਹ ਅੱਖਾਂ ਹਨ, ਇਹਨਾਂ ਅੱਖਾਂ ਦੇ ਨਾਲ ਪਰਾਏ ਰੂਪ ਨੂੰ ਆਪਣੀ ਮਾਂ ਵੀ ਜਾਣ ਸਕਦੇ ਹਾਂ, ਤੇ ਗੁਰਬਾਣੀ ਕਹਿੰਦੀ ਹੈ ਪਰਾਏ ਰੂਪ ਨੂੰ ਪਰਾਈ ਪਰਾਇਆ ਤਨ ਕਰਕੇ ਵੀ ਦੇਖਿਆ ਜਾ ਸਕਦਾ ਹੈ, ਵਾਸ਼ਨਾ ਕਰਕੇ ਵੀ ਦੇਖਿਆ ਜਾ ਸਕਦਾ ਹੈ। ਅੱਖਾਂ ਤੇ ਨਹੀਂ ਕਹਿਣਗੀਆਂ ਨਾ ਵੇਖੋ, ਪਰ ਗੁਰਦੇਵ ਕੀ ਕਹਿੰਦੇ ਨੇ ਪਰਤਰੇ ਰੂਪ ਨਾ ਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ, ਤੇਰੀਆਂ ਅੱਖਾਂ ਪਰਾਇਆ ਰੂਪ ਨਾ ਤੱਕਣ ਕਰਨ ਨਾ ਸੁਣਿਆ ਕਾਹੂ ਕੇ ਨਿੰਦਾ, ਕੰਨ ਨਹੀਂ ਰੁਕਣਗੇ ਨਿੰਦਿਆ ਸੁਣਨ ਤੋਂ ਵੀ, ਤੇ ਕੰਨ ਗੁਰੂ ਦਾ ਸ਼ਬਦ ਵੀ ਸੁਣ ਲੈਣਗੇ। ਸਾਡੇ ਉੱਤੇ ਡਿਪੈਂਡ ਹੈ, ਹੁਣ ਨਿੰਦਿਆ ਸੁਣਨੀ ਹੈ ਤੇ ਦੁੱਖ ਪਾਪ, ਜੇ ਗੁਰੂ ਦਾ ਸ਼ਬਦ ਚੁਣਨਾ ਹੈ ਤੇ ਕੱਲ ਨੂੰ ਸੁੱਖ। ਜਿਹੜੇ ਅੱਜ ਸੁੱਖ ਮਿਲੇ ਹਨ ਕਿਤੇ ਧਰਮ ਕਮਾਇਆ ਹੈ, ਧਰਮ ਤੋਂ ਬਿਨਾਂ ਸੁੱਖ ਮਿਲਦਾ ਨਹੀਂ। ਇਹਨਾਂ ਸਮਝ ਲੈਣਾ ਜੋ ਅੱਜ ਧਨ ਪੈਸਾ ਸਰੀਰ ਮਿਲਿਆ ਹੁਣ ਦੀ ਕਰਨੀ ਹੈ, ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਪਿਛਲੇ ਜਨਮ ਕਿਤੇ ਨਾ ਕਿਤੇ ਕੰਨਾਂ ਦੇ ਵਿੱਚ ਪ੍ਰਭੂ ਦਾ ਨਾਮ ਗਿਆ ਹੈ ਤਾਂ ਇਹ ਸੁੱਖ ਮਿਲੇ ਹਨ, ਤੇ ਜਿਹੜੇ ਦੁੱਖ ਆਉਂਦੇ ਹਨ ਬਾਰ ਬਾਰ, ਪਿਛਲੇ ਜਨਮ ਕਿਤੇ ਨਾ ਕਿਤੇ ਨਿੰਦਿਆ ਕੀਤੀ ਹੈ, ਨਿੰਦਿਆ ਸੁਣੀ ਹੈ, ਝੂਠ ਬੋਲਿਆ ਹੈ, ਠੱਗੀ ਮਾਰੀ ਹੈ, ਉਹ ਝੋਲੀ ਚ ਪੈ ਰਹੇ ਹਨ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੇ ਬੀਜ ਆਪੇ ਹੀ ਖਾਹੋ। ਸਾਡੇ ਤੇ ਡਿਪੈਂਡ ਹੈ, ਆਪਣੇ ਹੱਥਾਂ ਦੇ ਨਾਲ ਗੁਰੂ ਦੀ ਸੇਵਾ ਕਰਨੀ ਹੈ ਜਾਂ ਇਹਨਾਂ ਹੱਥਾਂ ਦੇ ਨਾਲ ਠੱਗੀ ਮਾਰਨੀ ਹੈ। ਸਾਡੇ ਪੈਰਾਂ ਤੇ ਡਿਪੈਂਡ ਹੈ, ਪੱਬ ਵੱਲ ਜਾਣਾ ਹੈ ਕਿ ਸ਼ਾਮ ਨੂੰ ਗੁਰਦੁਆਰੇ ਮੁੜਨਾ ਹੈ। ਤੇ ਗੁਰਦੇਵ ਕਹਿੰਦੇ ਨੇ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ, ਬੁਰੀ ਕਿਉਂ ਘਾਲੀ ਹੈ, ਉਹ ਜਦੋਂ ਤੇਰੀ ਪੈਰਾਂ ਨੇ ਤੈਨੂੰ ਤੇਰੇ ਕਰਮ ਬਣਾਉਣੇ ਹਨ ਤੇ ਫਿਰ ਮਾੜੇ ਕਰਮ ਪਾਸੇ ਕਿਉਂ ਜਾ ਰਿਹਾ। ਗੁਰਦੇਵ ਕਹਿੰਦੇ ਨੇ ਸਭ ਘਾਲ ਬੁਰੀ ਕਿਉਂ ਘਾਲੀਏ, ਕਿਉਂ ਘਾਲ ਬੁਰੀ ਘਾਲੀਏ, ਆਪੇ ਬੀਜ ਆਪੇ ਹੀ ਖਾਹੋ। ਜਦੋਂ ਬੀਜ ਕੇ ਆਪੇ ਹੀ ਖਾਣਾ ਹੈ, ਇਹਨਾਂ ਅੱਖਾਂ ਦੇ ਨਾਲ ਮਾੜਾ ਨਾ ਤੱਕ, ਤੇ ਗੁਰੂ ਸ਼ਬਦ ਨੂੰ ਗੁਰੂ ਦੇ ਦਰਸ਼ਨ ਕਰ। ਤੇ ਇੱਥੇ ਭਾਈ ਜੀ ਸੰਤੋਖ ਸਿੰਘ ਜੀ ਇਸ ਢੰਗ ਦੇ ਨਾਲ ਸਿੱਖਿਆ ਦਿੰਦੇ ਹਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਨੂੰ ਸਮਝਾ ਰਹੇ ਨੇ ਤੇ ਵਰਤਨ ਦੇ ਉੱਤੇ ਹੈ। ਦਸੰਗੀਰ ਸੰਗੀਤ ਨੂੰ ਤੂੰ ਕਹਿ ਰਿਹਾ, ਸੰਗੀਤ ਮਨ ਨੂੰ ਚੰਚਲ ਨਹੀਂ ਕਰਦਾ, ਸੰਗੀਤ ਦੀ ਵਰਤਨ ਦਾ ਢੰਗ ਹੈ। ਤੂੰ ਕਾਮ ਦੇ ਗਾਣੇ ਗਾਏਗਾ ਤੇ ਮਨ ਚੰਚਲ ਹੋਏਗਾ, ਤੇ ਸੰਗੀਤ ਨੂੰ ਪ੍ਰਮਾਤਮਾ ਨਾਲ ਜੋੜ ਦੇ ਤੇ ਪ੍ਰਮਾਤਮਾ ਦੇ ਘਰ ਲੈ ਜਾਏਗਾ ਸੰਗੀਤ। ਤੇ ਕਹਿ ਰਹੇ ਹਨ ਕਿ ਇਹ ਸਰੋਤ ਜਿਹੜੇ ਕਾਮ ਵਾਸਤੇ ਪ੍ਰਗਟ ਕਰਦੇ ਹਨ ਉਹ ਨਰਕ ਚ ਜਾਣਗੇ।
ਅਬ ਦੂਸਰ ਉੱਤਰ ਸੁਣ ਕਾਨੇ,
ਕਹਿੰਦਾ ਹੁਣ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਹੁਣ ਦੂਜੀ ਗੱਲ ਦਾ ਉੱਤਰ ਸੁਣ। ਜਿਹੜੀ ਦੂਜੀ ਗੱਲ ਤੂੰ ਲੱਖਾਂ ਪਾਤਾਲ ਤੇ ਆਕਾਸ਼ ਵਾਲੇ ਕੀਤੀ, ਹੁਣ ਉਹਦਾ ਉੱਤਰ ਸੁਣਨਾ ਕਰ।
14 ਤਬਕ ਕੁਰਾਨ ਵਖਾਨੇ,
ਕਹਿੰਦੇ ਨੇ 14 ਤਬਕ 14 ਕਹੇ ਹਨ, ਪਾਤਾਲ ਤੇ ਆਕਾਸ਼ 14 ਕਹੇ ਹਨ ਇਸਲਾਮ ਨੇ, ਠੀਕ ਹੈ। ਗੁਰੂ ਨਾਨਕ ਸਾਹਿਬ ਦਾ ਢੰਗ ਸਮਝਣਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਕਿਸੇ ਵੀ ਧਰਮ ਦਾ ਖੰਡਨ ਨਹੀਂ ਕਰਦੇ, ਕਿਸੇ ਵੀ ਧਰਮ ਦੀ ਨਿਰਾਦਰੀ ਨਹੀਂ ਕਰਦੇ, ਉਹ ਪਖੰਡ ਦਾ ਖੰਡਨ ਕਰਦੇ ਹਨ। ਉਹ ਜਿੱਥੇ ਵੀ ਗਏ ਹਨ ਉਹਨਾਂ ਪਖੰਡ ਦਾ ਖੰਡਨ ਕੀਤਾ ਹੈ, ਕਿਸੇ ਵੀ ਧਰਮ ਦਾ ਨਿਰਾਦਰ ਨਹੀਂ ਕੀਤਾ। ਉਹਨਾਂ ਨੇ ਬ੍ਰਾਹਮਣਾਂ ਦੇ ਨਾਲ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਤੇ ਸਿੱਧਾਂ ਦੇ ਜੋ ਪਖੰਡ ਸਨ ਉਹ ਪਖੰਡ ਤੋੜੇ ਹਨ, ਹੋਰ ਤੇ ਨਹੀਂ ਕੀਤਾ ਕਿਸੇ ਵੀ ਧਰਮ ਦਾ ਖੰਡਨ। ਭਰਤਰੀ ਆ ਕੇ ਮਿਲਿਆ ਹੈ, ਕਹਿ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ, ਸਗਲੀ ਜੋਤ ਹਮਾਰੀ ਸਮੀਆਂ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ। ਤੇ ਜੋਗੀ ਭਰਥਰੀ ਦੇ ਨਾਲ ਜਿਤਨੇ ਪਿਆਰ ਦੇ ਨਾਲ ਬਚਨ ਕੀਤੇ ਨੇ, ਉਹਨੇ ਸਵਾਲ ਪੁੱਛੇ ਨੇ, ਗੁਰੂ ਨਾਨਕ ਜੀ ਨੇ ਉਹਨੂੰ ਜਵਾਬ ਦਿੱਤੇ ਨੇ, ਤੇ ਤ੍ਰਿਪਤ ਹੋ ਕੇ ਪੈਰਾਂ ਤੇ ਮੱਥਾ ਟੇਕ ਕੇ ਗਿਆ ਹੈ। ਜਿਹੜਾ ਪੂਰਾ ਹੈ ਉਹਦੇ ਨਾਲ ਪੂਰੇ ਢੰਗ ਦੇ ਨੇ ਵਰਤ ਰਹੇ ਹਨ, ਜਿਹੜਾ ਪਖੰਡੀ ਹੈ ਉਹਦਾ ਪਖੰਡ ਤੋੜ ਰਹੇ ਹਨ। ਧਰਮ ਦਾ ਖੰਡਨ ਗੁਰੂ ਨਾਨਕ ਸਾਹਿਬ ਕਿਸੇ ਦਾ ਨਹੀਂ ਖੰਡਨ ਕਰਦੇ, ਧਰਮ ਆਪਣੀ ਜਗ੍ਹਾ ਠੀਕ ਹੈ, ਜਿਹੜਾ ਵੀ ਧਰਮ ਹੈ ਉਹ ਆਪਣੀ ਜਗ੍ਹਾ ਠੀਕ ਹੈ। ਧਰਮ ਨੂੰ ਵਰਤਨ ਦੇ ਉੱਤੇ ਗੱਲ ਹੈ, ਕਿਵੇਂ ਕੋਈ ਵਰਤਦਾ ਹੈ ਧਰਮ ਨੂੰ, ਧਰਮ ਦੇ ਆਪਣੇ ਵਰਤਨ ਦੇ ਉੱਤੇ ਖੜੀ ਹੈ ਗੱਲ। ਤੇ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਠੀਕ ਹੈ, ਤੁਹਾਡਾ ਧਰਮ 14 ਕਹਿੰਦਾ ਹੈ,
ਇਸ ਕੋ ਕਰਨ ਹਾਰ ਹੈ ਜੋ,
ਜਿਹੜਾ ਇਸ ਧਰਮ ਦਾ ਕਰਤਾ ਹੈ ਮੁਹੰਮਦ ਸਾਹਿਬ ਜਿਨ੍ਹਾਂ ਨੇ ਇਹ ਧਰਮ ਚਲਾਇਆ ਹੈ,
ਤਾਂ ਕੋ 14 ਕੀ ਸੁੱਧ ਹੋ,
ਕਹਿੰਦੇ ਨੇ ਉਹਨਾਂ ਨੂੰ 14 ਦੀ ਸੁੱਧ ਹੋਏਗੀ, ਉਹਨਾਂ ਦੀ ਸੁਰਤ ਗਈ, ਉਹਨਾਂ ਨੇ 14 ਦੇਖੇ, ਉਹਨਾਂ ਦੀ ਸੁਰਤ ਦੇ ਉੱਤੇ ਖੜਾ ਹੈ ਨਾ। ਦਸਮ ਪਾਤਸ਼ਾਹ ਕਹਿੰਦੇ ਹਨ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਹੇ ਦੇਤੀ। ਕਿਸੇ ਨੇ ਕਹਿ ਦਿੱਤਾ ਪਾਰਸੀ ਨੇ ਪ੍ਰਮਾਤਮਾ ਕੀ ਹੈ, ਅੱਗ ਹੈ, ਉਹ ਕਹਿਣ ਲੱਗੇ ਪ੍ਰਮਾਤਮਾ ਤੇ ਅਗਨ ਹੀ ਹੈ, ਤਿਆਗੀ ਹੈ, ਜਿਤਨਾ ਪ੍ਰਚੰਡ ਪ੍ਰਮਾਤਮਾ ਹੈ ਹੋਰ ਕੀ ਹੈ, ਜਦੋਂ ਧਰਤੀ ਨੂੰ ਨਾਸ ਕਰਦਾ ਅੱਗ ਬਣ ਕੇ ਕਰਦਾ ਹੈ, ਪਿਆਰ ਨਾਲ ਤੇ ਨੀ ਨਾ ਧਰਤੀ ਨਾਸ ਹੁੰਦੀ, ਕਿਸੇ ਨੂੰ ਨਾਸ਼ ਕਰਨਾ ਹੋਏ ਤੇ ਪਿਆਰ ਨਾਲ ਨਹੀਂ ਕੀਤਾ ਜਾਂਦਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰ ਬਾਰ ਦਸਮ ਗ੍ਰੰਥ ਦੇ ਵਿੱਚ ਪ੍ਰਮਾਤਮਾ ਨੂੰ ਕਾਲ ਸਹਾਇ ਤੇ ਕਾਲ ਰੂਪ ਕਹਿੰਦੇ ਹਨ। ਕਾਲ ਪੁਰਖ, ਪ੍ਰਮਾਤਮਾ ਤੂੰ ਕਾਲ ਵੀ ਤੇ ਤੂੰ ਹੀ ਹੈ। ਜੇ ਪੈਦਾ ਤੂੰ ਕਰ ਰਿਹਾ ਤੇ ਮਾਰ ਕੋਈ ਹੋਰ ਥੋੜੀ ਰਿਹਾ। ਹਰ ਬਿਨ ਕੋਈ ਮਾਰ ਜਿਵਾਲ ਨਾ ਤੱਕ ਹੈ। ਜੇ ਜਨਮ ਉਹਦੇ ਤੋਂ ਹੈ ਤੇ ਮੌਤ ਵੀ ਉਹਦੇ ਤੋਂ ਹੈ। ਕੁਛ ਬਣਨਾ ਉਹਦੇ ਤੋਂ ਹੈ ਤੇ ਮਿਟਣਾ ਵੀ ਉਹਦੇ ਤੋਂ ਹੈ। ਇਸ ਕਰਕੇ ਉਹ ਅਕਾਲ ਵੀ ਹੈ ਤੇ ਕਾਲ ਰੂਪ ਵੀ ਹੈ। ਸਭ ਕੋ ਕਾਲ ਸਭਨ ਕੋ ਕਰਤਾ, ਸਾਰਿਆਂ ਦਾ ਕਾਲ ਵੀ ਤੇ ਸਾਰਿਆਂ ਦਾ ਕਰਤਾ ਵੀ, ਸਾਰਿਆਂ ਨੂੰ ਬਣਾਉਣ ਵਾਲਾ ਵੀ। ਪਰ ਗੱਲ ਇਹ ਹੈ ਕਿ ਜਿਤਨੀ ਕਿਸੇ ਦੀ ਬੁੱਧ ਹੈ। ਕਹਿੰਦੇ ਨੇ ਮੁਹੰਮਦ ਸਾਹਿਬ ਨੇ ਇਤਨੇ ਦੇਖੇ, ਠੀਕ ਗੱਲ ਹੈ, ਉਹਨਾਂ ਦੀ ਆਪਣੀ ਪਕੜ ਸੀ। ਲੇਕਿਨ ਮਨੁੱਖ ਜਿੱਥੇ ਟਿਕ ਜਾਂਦਾ ਉਹ ਸਮਝਦਾ ਹੁਣ ਮੈਂ ਹੀ ਧਰਮੀ ਆ, ਹੋਰ ਮੇਰੇ ਤੋਂ ਅੱਗੇ ਨਾ ਕੋਈ ਜਾਵੇ, ਨਾ ਕੋਈ ਹੋ ਸਕਦਾ। ਪਰ ਨਹੀਂ, ਜੋ ਧਰਮੀ ਇਨਸਾਨ ਹੈ ਕਬੂਲ ਕਰ ਲੈਂਦਾ ਕਿ ਮੇਰੇ ਤੋਂ ਵੱਡਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਤੁਸੀਂ ਤੁਹਾਡੇ ਰਹਿਬਰ ਨੂੰ 14 ਹੀ ਪਤਾ ਲੱਗੇ।
ਲੱਖਾਂ ਕੀ ਸੁਧ ਜਿਨ ਕਾ ਹੋਏ,
ਲੱਖਾਂ ਦਾ ਪਤਾ ਲੱਗਾ। ਹੁਣ ਪਤਾਲਾ ਪਤਾਲ ਆਕਾ ਤੇ ਲੱਖਾਂ ਪਤਾਲ ਤੇ ਆਕਾਸ਼ ਵੇਦਾਂ ਦੇ ਵਿੱਚ ਵੀ ਲਿਖੇ ਹਨ। ਅਗਰ ਤੁਹਾਨੂੰ ਪਤਾ ਹੋਵੇ ਵੇਦਾਂ ਸ਼ਾਸਤਰਾਂ ਦੇ ਵਿੱਚ ਲੱਖਾਂ ਤੇ ਕਰੋੜਾਂ ਹੀ ਪਤਾਲ ਲਿਖੇ ਹਨ, ਆਕਾਸ਼ ਵੀ। ਉਹਨਾਂ ਨੇ ਵੀ ਇੱਕੋ ਬ੍ਰਹਮ ਦੀ ਗੱਲ ਕੀਤੀ ਹੈ। ਖੰਡਨ ਸਿਰਫ ਅਖੰਡ ਦਾ ਹੈ। ਵੇਦਾਂ ਮੈਂ ਨਾਮ ਉੱਤਮ ਤੋਂ ਸੁਣਿਆ ਨਾ ਹੀ, ਸਿਰੇ ਜੋ ਬੇਤਾਲਿਆ। ਵੇਦਾਂ ਤੇ ਪ੍ਰਮਾਤਮਾ ਦਾ ਨਾਮ ਦੀ ਗੱਲ ਹੈ, ਤੁਸੀਂ ਸੁਣਿਆ ਹੀ ਨਹੀਂ ਤੇ ਬੇਤਾਲ ਆਪਣੀ ਜ਼ਿੰਦਗੀ ਨੂੰ ਬੇਤਾਲ ਬਣਾ ਲਿਆ। ਤੇ ਵੇਦਾਂ ਦੀ ਤੁਸੀਂ ਇਹਦੇ ਖੰਡਨ ਕਰੀ ਜਾਓ, ਵੇਦਾਂ ਦੀ ਨਿੰਦਿਆ ਕਰੀ ਜਾਓ, ਧਰਮ ਗ੍ਰੰਥਾਂ ਦੀ ਨਿੰਦਿਆ ਕਰੀ ਜਾਓ, ਅਵਤਾਰਾਂ ਦੀ ਨਿੰਦਿਆ ਕਰੀ ਜਾਓ, ਇਹ ਕਿੱਧਰ ਦਾ ਧਰਮ ਹੈ? ਧਰਮ ਤੇ ਗੁਰੂ ਨਾਨਕ ਸਾਹਿਬ ਦਾ ਬਾਰ ਬਾਰ ਇੱਕੋ ਗੱਲ ਸਿਖਾਉਂਦਾ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਅਸੀਂ ਚੰਗੇ ਨਹੀਂ ਤੇ ਕੋਈ ਮਾੜਾ ਨਹੀਂ। ਗੱਲ ਇਹ ਹੈ ਧਰਮ ਦੀ, ਜੋ ਗੁਰੂ ਨਾਨਕ ਸਾਹਿਬ ਦਾ ਸਿੱਖ ਧਰਮ ਹੈ। ਪਰ ਜ਼ਿਆਦਾਤਰ ਕੀ ਹੁੰਦਾ, ਵੇਦ ਵੀ ਮਾੜੇ, ਹਿੰਦੂ ਵੀ ਮਾੜੇ, ਕ੍ਰਿਸ਼ਨ ਵੀ ਮਾੜਾ, ਰਾਮ ਵੀ ਮਾੜਾ, ਚੰਗਾ ਕੌਣ? ਮੈਂ ਚੰਗਾ, ਜੋ ਸਟੇਜ ਤੇ ਬਹਿ ਕੇ ਸਾਰਿਆਂ ਨੂੰ ਮਾੜਾ ਕਹਿ ਗਿਆ। ਉਹ ਅਵਤਾਰ ਨੇ ਕੰਸ ਕੇਸੀ ਪਕੜ ਗਿਰਾਇਆ। ਮੌਕੇ ਦਾ ਸਭ ਤੋਂ ਵੱਡਾ ਜ਼ਾਲਮ ਸੀ ਕੰਸ, ਜਿਹਨੇ ਕ੍ਰਿਸ਼ਨ ਨੇ ਜਿਹਨੂੰ ਪਕੜ ਕੇ ਤੇ ਘੁਮਾ ਦਿੱਤਾ ਸੀ। ਤੇ ਮੈਂ ਗੀਤਾ ਪੜ੍ਹੀ ਤੇ ਗੀਤਾ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਚ ਮੈਨੂੰ 95% ਗੱਲਾਂ ਮਿਲੀਆਂ। ਕ੍ਰਿਸ਼ਨ ਕਹਿੰਦਾ ਹੈ ਬਾਰ ਬਾਰ, ਅਰਜੁਨ ਜਿਹੜਾ ਇਨਸਾਨ ਸੁੱਖ ਦੁੱਖ ਤੋਂ ਉੱਪਰ ਹੈ, ਜਿਹੜਾ ਇਨਸਾਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਹੈ, ਜਿਹੜਾ ਹਰ ਇੱਕ ਸੋਗ ਤੋਂ ਪਰੇ ਹੈ, ਉਸ ਨੂੰ ਮੈਂ ਸਭ ਤੋਂ ਜ਼ਿਆਦਾ ਪਿਆਰ ਕਰਨਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਸੇਮ ਗੱਲ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਸੁੱਖ ਦਿਨੇ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਜਾਂਦਾ, ਕੰਚਨ ਨੂੰ ਮਿੱਟੀ ਦੇ ਵੰਗਰ ਜਾਣ ਲਵੇ। ਸੇਮ ਗੱਲ, ਕਾਮ ਕ੍ਰੋਧ ਲੈ ਪਰਛੈ ਨਾਹੀਂ ਤੇ ਘਟ ਬ੍ਰਹਮ ਨਿਵਾਸਾ, ਕਾਮ ਕ੍ਰੋਧ ਲੋ ਮੋਹ ਹੰਕਾਰ ਜੀ ਦੇ ਹਿਰਦੇ ਚ ਹੀ ਨਾ ਆਉਣ। ਤੇ ਮੈਂ ਕਿਹਾ ਗੱਲ ਤੇ ਇਹ ਵੀ ਕਹਿ ਰਹੇ ਨੇ, ਫਿਰ ਨਿੰਦਿਆ ਕਿਉਂ ਕਰੀ ਜਾ ਰਹੀ ਹੈ ਦੁਨੀਆਂ? ਸਮਝਣ ਦੀ ਕਮੀ ਹੈ। ਉਹ ਤ੍ਰੇਤੇ ਚਾਹੇ ਦੁਆਪਰ ਚਾਹੇ, ਉਹਨਾਂ ਨੇ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਉਪਦੇਸ਼ ਕੀਤੇ, ਠੀਕ ਸਨ। ਪਰ ਗੁਰੂ ਨਾਨਕ ਸਾਹਿਬ ਸੰਪੂਰਨ ਆਏ ਹਨ। ਕਲਯੁਗ ਦਾ ਸਮਾਂ ਸੀ, ਛੋਟਿਆਂ ਕੋਲ ਗੱਲ ਨਹੀਂ ਸੀ ਬੰਨੀ। ਪਰ ਇਹਦਾ ਇਹ ਅਰਥ ਨਹੀਂ ਨਾ ਛੋਟਾ ਬੱਚਾ ਕੰਮ ਕਰ ਰਿਹਾ, ਉਹਦੀ ਆਪਣੀ ਅਵਸਥਾ ਸੀ, ਮੌਕੇ ਦੇ ਹਿਸਾਬ ਨਾਲ ਪੂਰੇ ਸਨ। ਮਹਾਭਾਰਤ ਜਿਤਵਾਈ ਸੀ, ਹਰਵਾਈ ਥੋੜੀ ਸੀ, ਕੰਸ ਨੂੰ ਪਕੜ ਕੇ ਗਿਰਾਇਆ ਸੀ। ਕਿਸੇ ਵੀ ਅਵਤਾਰ ਦੀ ਨਿੰਦਿਆ ਧਰਮ ਨਹੀਂ ਕਹਿੰਦਾ, ਕਿਸੇ ਵੀ ਧਰਮ ਗ੍ਰੰਥ ਦੀ ਨਿੰਦਿਆ ਧਰਮ ਨਹੀਂ ਕਹਿੰਦਾ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਵੇਦ ਕਿਉਂ ਝੂਠੇ ਹਨ? ਕੁਰਾਨ ਕਿਉਂ ਝੂਠੀ ਹੈ? ਝੂਠੇ ਤੇ ਉਹ ਹਨ ਜਿਨ੍ਹਾਂ ਨੇ ਵਿਚਾਰ ਨਹੀਂ ਕੀਤੀ। ਮੁਸਲਮਾਨ ਮਾੜਾ ਹੋ ਸਕਦਾ, ਮੁਸਲਮਾਨ ਧਰਮ ਨਹੀਂ ਮਾੜਾ ਹੋ ਸਕਦਾ। ਹਿੰਦੂ ਮਾੜਾ ਹੋ ਸਕਦਾ, ਹਿੰਦੂ ਧਰਮ ਨਹੀਂ ਮਾੜਾ। ਧਰਮ ਤਾਂ ਕਹਿ ਰਿਹਾ ਸਾਰਿਆਂ ਨੂੰ ਇੱਕ ਪ੍ਰਭੂ ਦੇ ਰੂਪ ਚ ਦੇਖ। ਕੁਰਾਨ ਦੇ ਵਿੱਚ ਲਿਖਿਆ ਹੈ ਤੂੰ ਪ੍ਰਮਾਤਮਾ ਨੂੰ ਦੇਖਣਾ, ਤੂੰ ਜਰੇ ਜਰੇ ਦੇ ਵਿੱਚ ਪ੍ਰਮਾਤਮਾ ਦਾ ਰੂਪ ਦੇਖ। ਜੇ ਉਹਨਾਂ ਨੂੰ ਨਹੀਂ ਸਮਝ ਆਈ ਫਿਰ ਕੁਰਾਨ ਦਾ ਨਹੀਂ ਇਹ ਗਲਤੀ ਹੈਗੀ, ਉਹਨਾਂ ਦੀ ਆਪਣੀ ਗਲਤੀ ਹੈ। ਇਸ ਕਰਕੇ ਗੁਰਦੇਵ ਸਮਝਾ ਰਹੇ ਹਨ ਸੱਚੇ ਪਾਤਸ਼ਾਹ ਕਿ ਵੇਦਾਂ ਵਾਲਿਆਂ ਨੇ ਲੱਖਾਂ ਪਾਤਾਲ ਦੇਖੇ, ਉਹਨਾਂ ਰਿਸ਼ੀਆਂ ਨੂੰ ਸਮਝ ਆਈ ਕਿ ਲੱਖਾਂ ਹਨ।
ਇਤੀ ਭਨ ਨਾ ਝੂਠ ਗਵੋਏ,
ਉਹਨਾਂ ਨੇ ਉਸ ਤਰ੍ਹਾਂ ਕਹਿ ਦਿੱਤਾ, ਉਹਨਾਂ ਨੇ ਝੂਠ ਦੀ ਕੀ ਗੱਲ ਕਹੀ, ਜਿਵੇਂ ਉਹਨਾਂ ਨੂੰ ਦਿਖਿਆ ਉਹਨਾਂ ਨੇ ਕਹਿ ਦਿੱਤਾ।
ਲੱਖਨ ਪਰ ਨਾ ਊਰਕ ਕੋਏ,
ਕਹਿੰਦੇ ਨੇ ਲੱਖ ਦੀ ਵੀ ਗੱਲ ਛੱਡੋ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਤੈਨੂੰ ਕਹਿਣਾ ਲੱਖ ਵੀ ਥੋੜੇ ਹਨ, ਪਰੇ ਤੋਂ ਪਰੇ। ਪਾਲਾ ਪਾਤਾਲਾ ਪਤਾਲ ਲੱਖ ਆਗਾ ਸਾ ਆਗਾਸ, ਓੜਕ ਓੜਕ ਭਾਲ ਸਕੇ ਵੇਦ ਕਹਿਣ ਇੱਕ ਵਾਤ। ਕਹਿੰਦੇ ਨੇ ਥੱਕ ਗਏ ਆ ਲੱਭ ਲੱਭ ਕੇ, ਅੰਤ ਮਿਲਦਾ ਹੀ ਨਹੀਂ। ਜਾ ਕੀ ਲੀਲਾ ਕੀਮਤ ਨਾ, ਕੋਈ ਅੰਤ ਹੈ? ਅੱਜ ਸਾਇੰਸ ਕਹਿ ਰਹੀ ਹੈ ਇੱਕ ਗਲੈਕਸੀ ਥੋੜੀ ਹੈ, ਕਰੋੜਾਂ ਪਈਆਂ ਨੇ ਗਲੈਕਸੀਆਂ, ਬ੍ਰਹਿਮੰਡ ਇੱਕ ਤੋਂ ਅੱਗੇ ਜਾਂਦੇ ਆ, ਹੋਰ ਹੋਰ ਸੂਰਜ ਇੱਕ ਕੋਈ ਕੋਟ ਸੂਰਜ ਆ ਕੇ ਪ੍ਰਕਾਸ਼, ਕਰੋੜਾਂ ਪ੍ਰਕਾਸ਼ ਕਰੋੜਾਂ ਕਰ ਰਹੇ ਨੇ ਸੂਰਜ ਪ੍ਰਕਾਸ਼। ਅੱਜ ਸਾਇੰਸ ਮੰਨ ਰਹੀ ਹੈ ਕਿ ਇੱਕ ਪਤਾਲ ਨਹੀਂ ਹੈ, ਇੱਕ ਧਰਤੀ ਨਹੀਂ ਹੈ, ਪਤਾ ਨੀ ਕਿਤਨੇ ਕ ਬ੍ਰਹਿਮੰਡ ਹਨ। ਤੇ ਸਭ ਤੋਂ ਵੱਡੇ ਸਾਇੰਟਿਸਟ ਗੁਰੂ ਨਾਨਕ ਸਾਹਿਬ ਤੇ ਅੱਜ ਤੋਂ 600 ਸਾਲ ਪਹਿਲੇ ਬਗਦਾਦ ਚ ਦਸਤੰਗੀਰ ਨੂੰ ਦੱਸਦੇ ਨੇ, ਦਸਤੰਗੀਰ
ਇੱਥੇ ਇੱਕ ਪਤਾਲ ਨਹੀਂ ਹੈ, ਇਹ ਆਕਾਸ਼ ਜੋ ਦਿਸ ਰਿਹਾ ਸਿਰਫ ਇਹ ਨਹੀਂ ਹੈ, ਇੱਥੇ ਬੜਾ ਕੀੜੇ ਦੇ ਬਰਾਬਰ ਹੈ, ਪਹਾੜ ਤੇ ਹੋਰ ਹੀ ਕੁਛ ਹੈ। ਕਹਿੰਦੇ ਨੇ ਜਦੋਂ ਇਹਨੂੰ ਦੇਖਿਆ ਜਾਂਦਾ ਦੁਖੁਰ ਦੂਰਬੀਨ ਨਾਲ, ਸਾਡੀ ਧਰਤੀ ਤੇ ਬਿਲਕੁਲ ਇਤਨਕ ਲੱਗਦੀ ਹੈ, ਫਿਰ ਬ੍ਰਹਿਮੰਡ ਹੋਰ ਦੂਰ ਜਾਈਏ ਬ੍ਰਹਿਮੰਡ ਛੋਟਾ ਕੁ ਲੱਗਦਾ ਹੈ, ਹੋਰ ਦੂਰ ਜਾਈਏ ਕੋਟ ਬ੍ਰਹਿਮੰਡ ਜਿਤਨੇ ਹਨ, ਗਲੈਕਸੀਆਂ ਛੋਟੀ ਛੋਟੀ ਹੁੰਦੀਆਂ ਜਾਂਦੀਆਂ ਹਨ, ਅੰਤ ਕਿੱਥੇ ਹੈ? ਸਾਇੰਸ ਕਹਿੰਦੀ ਹੈ ਸਾਨੂੰ ਤੇ ਪਤਾ ਹੀ ਨਹੀਂ ਅੰਤ ਕਿੱਥੇ ਹੈ, ਪਰੇ ਤੋਂ ਪਰੇ ਜਾਂਦੇ ਹਾਂ ਹੋਰ ਲੱਭੀ ਜਾ ਰਿਹਾ, ਕੋਈ ਅੰਤ ਹੈ ਹੀ ਨਹੀਂ। ਤੇ ਗੁਰੂ ਨਾਨਕ ਸਾਹਿਬ 600 ਸਾਲ ਪਹਿਲਾਂ ਸਾਇੰਸ ਦੱਸਣ ਦੇ ਹਨ ਕਿ ਅੰਤ ਨਹੀਂ ਹੈ, ਤੇ ਅਸੀਂ ਦੇਖ ਲਿਆ ਹੈ ਫਿਰ ਕੇ ਅੰਤ ਨਹੀਂ।
ਬੇਸ਼ੁਮਾਰ ਸਾਹਿਬ ਹੈ ਸੋਏ,
ਉਹ ਬੇਸ਼ੁਮਾਰ ਹੈ, ਅੰਤ ਤੋਂ ਪਰੇ ਹੈ ਪਰਮਾਤਮਾ, ਉਹਦੇ ਕੀਤੇ ਦਾ ਵੀ ਅੰਤ ਨਹੀਂ, ਉਹਦੀ ਕਿਰਤ ਦਾ ਵੀ ਕੋਈ ਅੰਤ ਨਹੀਂ। ਇਨਸਾਨ ਦੀ ਵਡਿਆਈ ਉਹਦੇ ਕੰਮ ਤੋਂ ਪ੍ਰਗਟ ਹੁੰਦੀ ਹੈ, ਕਿਵੇਂ ਉਹ ਕੰਮ ਕਰ ਰਿਹਾ ਹੈ, ਤੇ ਪ੍ਰਮਾਤਮਾ ਆਪਣੀ ਕਿਰਤ ਤੋਂ ਪ੍ਰਗਟ ਹੁੰਦਾ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਪ੍ਰਮਾਤਮਾ ਤੇਰੇ ਤੋਂ ਬਲਿਹਾਰ ਆ, ਕਿਉਂ? ਕਿਉਂਕਿ ਤੂੰ ਕੁਦਰਤ ਦੇ ਵਿੱਚ ਵਸਿਆ ਹੈ। ਗੁਰਦੇਵ ਕਹਿੰਦੇ ਨੇ ਉਹਦਾ ਕੋਈ ਅੰਤ ਨਹੀਂ।
ਦਸਤਗੀਰ ਸੁਣ ਸਾਚ ਨਾ ਮਾਨੀ,
ਦਸਤਗੀਰ ਨੇ ਗੱਲ ਸੁਣ ਤੇ ਲਈ ਪਰ ਹਿਰਦੇ ਚ ਵਿਸ਼ਵਾਸ ਨਹੀਂ ਆਇਆ।
ਇਸ ਬਲੂਕਨ ਬੋਲਿਓ ਬਾਣੀ,
ਦੇਖ ਕੇ ਗੁਰੂ ਨਾਨਕ ਸਾਹਿਬ ਨੂੰ ਤੇ ਫਿਰੇ ਬਚਨ ਕਹੇ,
ਤਹ ਪ੍ਰਤੀਤ ਨਾ ਆਵੇ ਮੂਕੋ,
ਕਹਿੰਦੇ ਨੇ ਤੁਹਾਡੀ ਗੱਲ ਤੇ ਮੈਨੂੰ ਵਿਸ਼ਵਾਸ ਨਹੀਂ ਹੁੰਦਾ, ਸਾਡਾ ਧਰਮ ਕੁਛ ਹੋਰ ਕਹਿ ਰਿਹਾ, ਤੁਸੀਂ ਕੁਛ ਹੋਰ ਕਹਿ ਰਹੇ ਹੋ,
ਇਹੋ ਦਿਖਾਏ ਜੇ ਹੈ ਸ਼ੁੱਧ ਤੋਕਾ।
ਕਹਿੰਦੇ ਨੇ ਜੇ ਤੁਸੀਂ ਗੱਲ ਹੀ ਕਰ ਰਹੇ ਹੋ ਤੇ ਫਿਰ ਵਿਖਾਓ, ਤੁਸੀਂ ਕਹਿ ਰਹੇ ਹੋ ਲੱਖਾਂ ਆਕਾਸ਼ ਹਨ ਤੇ ਸਾਨੂੰ ਵਿਖਾ ਦਵੋ, ਜੇ ਤੁਹਾਡੇ ਚ ਸਮਰੱਥਾ ਹੈ, ਤੁਸੀਂ ਕਹਿ ਰਹੇ ਲੱਖਾਂ ਆਕਾਸ਼ ਹਨ ਪਤਾਲ ਹਨ ਤੇ ਫਿਰ ਦਿਖਾ ਦਵੋ,
ਤੁਸ ਮੇਰੇ ਕੋ ਸੰਗ ਲਜਾਵੋ।
ਕਹਿੰਦੇ ਨੇ ਮੇਰੇ ਪੁੱਤਰ ਕੋਲ ਖੜਿਆ ਸੀ ਦਸਤੰਗੀਰ ਦਾ, ਕਹਿੰਦੇ ਨੇ ਆ ਮੇਰੇ ਪੁੱਤਰ ਨੂੰ ਨਾਲ ਲੈ ਜਾਓ ਤੇ ਇਹਨੂੰ ਵਿਖਾ ਦਵੋ, ਜੇ ਵੇਖ ਆਏਗਾ ਤੁਸੀਂ ਮੰਨ ਲਵਾਂਗੇ ਤੁਹਾਡੀ ਗੱਲ,
ਜਿੱਥੇ ਪਹੁੰਚ ਹੈ ਤਿੱਥੇ ਦਿਖਾਵੋ,
ਜਿੱਥੋਂ ਤੱਕ ਤੁਹਾਡੀ ਪਹੁੰਚ ਹੈ ਉਥੋਂ ਤੱਕ ਦਿਖਾ ਦਵੋ।
ਸੁਣ ਕੇ ਤਿਸ਼ਨ ਸ੍ਰੀ ਜਗਨਨਾਥਾ,
ਸ੍ਰੀ ਜਗਤ ਦੇ ਨਾਥ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਸੁਣੇ,
ਦੇਖੋ ਗਹਿਓ ਹਾਥ ਮੈਂ ਹਾਥਾ,
ਪੀਰ ਦੇ ਪੁੱਤਰ ਦਾ ਹੱਥ ਆਪਣੇ ਹੱਥਾਂ ਦੇ ਵਿੱਚ ਫੜ ਲਿਆ ਗੁਰੂ ਨਾਨਕ ਸਾਹਿਬ ਨੇ,
ਕਹਿਓ ਕਿ ਲੋਚਨ ਮੁੰਦੋ ਦੋਏ,
ਕਹਿਣ ਲੱਗੇ ਆਪਣੀਆਂ ਦੋਵੇਂ ਅੱਖਾਂ ਬੰਦ ਕਰ,
ਤਹੋ ਜੇ ਦੇਖ ਲਿਓ ਅਬ ਸੋਏ,
ਜੋ ਤੇਰੀ ਇੱਛਾ ਹੈ ਹੁਣ ਤੈਨੂੰ ਦਿਖਾ ਦਵਾਂਗੇ, ਜੋ ਤੇਰੇ ਅੰਦਰ ਇੱਛਾ ਹੈ ਸਾਰੇ ਪਤਾਲ ਆਕਾਸ਼ ਦਿਖਾ ਦਵਾਂਗੇ।
ਮੁੰਦਰਤ ਨੈਣ ਕੀਏ ਤਿੰਨ ਜਾਵਹੇ,
ਜਦੋਂ ਹੀ ਉਹਨੇ ਆਪਣੀ ਅੱਖਾਂ ਬੰਦ ਕੀਤੀਆਂ ਨੈਣ ਸੰਕੋਚੇ,
ਅਪਰ ਆਕਾਸ਼ ਦਿਖਾਇਓ ਤਬ,
ਉਸੇ ਵਕਤ ਸੁਰਤ ਦੇ ਤਲ ਤੇ ਗੁਰਦੇਵ ਪਾਤਸ਼ਾਹ ਨੂੰ ਆਕਾਸ਼ ਚ ਲੈ ਗਏ।
ਕਿਤਕ ਦਿਵਸ ਤੇ ਬੀਚ ਵਿਹਾਰ,
ਬੜੇ ਦਿਨ ਬੀਤ ਗਏ, ਬੜੇ ਦਿਨ ਗੁਰਦੇਵ ਪਾਤਸ਼ਾਹ ਉਹਨੂੰ ਦਿਖਾਂਦੇ ਰਹੇ ਸਾਰਾ ਆਕਾਸ਼,
ਬਹਰ ਔਰ ਨਵ ਮਹੇ ਪਧਾਰ,
ਕਹਿੰਦੇ ਨੇ ਇੱਕ ਆਕਾਸ਼ ਦੇ ਕੇ ਫਿਰ ਦੂਜੇ ਚ ਲੈ ਗਏ,
ਤੇ ਕੋ ਦੇਖ ਕਿਤਕ ਦਿਨ ਮਾਹੀ,
ਕਈ ਦਿਨ ਦੂਜੇ ਨੂੰ ਦੇਖਦੇ ਰਹੇ,
ਆਨ ਆਕਾਸ਼ ਪਿਖਾ ਪੁਨ ਜਾਹੇ,
ਫਿਰ ਦੂਸਰੇ ਤੋਂ ਤੀਸਰੇ ਆਕਾਸ਼ ਚ ਲੈ ਗਏ,
ਇਸ ਵਿਚ ਸੋ ਬਹੁ ਬਰਖ ਬਿਤਾਏ,
ਇਸ ਤਰ੍ਹਾਂ ਦੀ ਪ੍ਰਕਿਰਿਆ ਦੇ ਵਿਚ ਬੜੇ ਸਾਲ ਬੀਤ ਗਏ,
ਲੱਖ ਆਕਾਸ਼ ਤਾਹੀ ਦਿਖਰਾਏ,
ਲੱਖਾਂ ਹੀ ਆਕਾਸ਼ ਪੀਰ ਦੇ ਪੁੱਤਰ ਦਸਤੰਗੀਰ ਦੇ ਪੁੱਤਰ ਨੂੰ ਦਿਖਾ ਦਿੱਤੇ,
ਬਹਰੋ ਗਏ ਪਤਾਲਨ ਮਾਹੀ,
ਫਿਰ ਗੁਰੂ ਨਾਨਕ ਸਾਹਿਬ ਜੀ ਉਹਨੂੰ ਪਤਾਲ ਦੇ ਵਿਚ ਲੈ ਗਏ,
ਪ੍ਰਥਮੇ ਏਕ ਦਿਖਾਵਾ ਤਾਹੀ,
ਪਹਿਲਾਂ ਉਹਨੂੰ ਸਭ ਤੋਂ ਪਹਿਲਾਂ ਇੱਕੋ ਪਤਾਲ ਦਿਖਾਇਆ,
ਕਿਤਕ ਦਿਨਨ ਲੋ ਫਿਰ ਕਰ ਸਾਰੇ,
ਕਈ ਦਿਨ ਬੜੇ ਦਿਨ ਇੱਕ ਪਤਾਲ ਦੇ ਵਿਚ ਫਿਰਦਾ ਰਿਹਾ ਪੀਰ ਦਾ ਪੁੱਤਰ ਗੁਰੂ ਨਾਨਕ ਸਾਹਿਬ ਦੇ ਨਾਲ,
ਬਹਰੋ ਦੂਤੀ ਪਤਾਲ ਪਧਾਰੇ,
ਫਿਰ ਉਥੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੂਜਾ ਜਿਹੜਾ ਪਤਾਲ ਸੀ ਦੂਜੇ ਪਤਾਲ ਦੇ ਵਿਚ ਲੈ ਗਏ,
ਉਹ ਨਿੱਕੀ ਬੇਦੋ ਦੀਨ ਦਿਖਾਏ,
ਬੜੇ ਢੰਗ ਦੇ ਨਾਲ ਬੜੇ ਪਿਆਰ ਦੇ ਨਾਲ ਇੱਕ ਥਾਂ ਤੋਂ ਦੂਜੀ ਥਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਢੰਗ ਨਾਲ ਵੇਖ ਲੈ ਕੋਈ ਕਸਰ ਨਾ ਰਹਿ ਜਾਵੇ, ਚੰਗੀ ਤਰ੍ਹਾਂ ਦਿਖਾਇਆ,
ਹੁਣ ਤੀਜੇ ਮਹਿੰਗੇ ਜਗ ਸਾਈ,
ਜਦੋਂ ਉਹ ਤੀਜੇ ਆਕਾਸ਼ ਦੇ ਵਿਚ ਗਏ,
ਇਸ ਵਿਦ ਸੋ ਜੇ ਲੱਖ ਪਤਾਲਾ,
ਇਸ ਤਰ੍ਹਾਂ ਉਸ ਨੂੰ ਇੱਕ ਤੋਂ ਦੋ, ਦੋ ਤੋਂ ਤਿੰਨ, ਚਾਰ, ਪੰਜ, ਸੋ, ਹਜ਼ਾਰ, ਲੱਖਾਂ ਹੀ ਪਤਾਲ ਉਹਨੂੰ ਦਿਖਾ ਦਿੱਤੇ,
ਸਰਬ ਦਿਖਾਏ ਤਾਹੀਂ ਕਿਰਪਾਲਾ,
ਜਗਤ ਦੇ ਪਿਤਾ ਕਿਰਪਾਲੂ ਪਾਤਸ਼ਾਹ ਨੇ ਸਾਰੇ ਪਤਾਲ ਦਿਖਾਏ,
ਬਹੁਤ ਬਰਖ ਲੱਗ ਕਾਲ ਬਿਤਾਇਓ,
ਬੜਾ ਸਮਾਂ ਲੱਗ ਗਿਆ, ਬੜੇ ਸਾਲ ਲੰਘ ਗਏ, ਕੋਈ ਅੰਤ ਹੀ ਨਹੀਂ, ਇਤਨੇ ਕ ਸਾਲ ਬੀਤ ਗਏ,
ਵਿਚਰਤ ਪੀਰ ਤਾਤ ਅਕੁਲਾਇਓ,
ਜਿਹੜਾ ਪੀਰ ਦਾ ਪੁੱਤਰ ਸੀ ਦਸਤੰਗੀਰ ਦਾ, ਉਹ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਵਿਆਕੁਲ ਹੋ ਗਿਆ ਕਿ ਇਤਨਾ ਸਮਾਂ ਲੰਘ ਗਿਆ ਹੈ ਘਰੋਂ ਤੁਰੇ ਹੋਏ, ਇਤਨਾ ਸਮਾਂ।
ਹੱਥ ਬੰਦ ਕਹਿ ਗੁਰੂ ਅਗਾਰੇ,
ਦੋਵੇਂ ਹੱਥ ਜੋੜ ਕੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਅੱਗੇ
ਕੋਈ ਅਧੀਨ ਬਹੁਤ ਬਿਨੈ ਉਚਾਰੇ,
ਅਧੀਨ ਹੋ ਕੇ ਬੜਾ ਨਿਮਰ ਹੋ ਕੇ ਨਮਸਕਾਰ ਕਰਕੇ ਤੇ ਇੱਕ ਬੇਨਤੀ ਕੀਤੀ।
ਅੰਤ ਨਾ ਆਪਤ ਗੈਨ ਪਤਾਲਾ,
ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਰੂਪ ਅੱਲਾ ਦੇ ਰੂਪ, ਇਹ ਕੋਈ ਅੰਤ ਨਹੀਂ ਜੋ ਤੁਸੀਂ ਦਿਖਾ ਰਹੇ ਹੋ, ਇਹਦਾ ਕੋਈ ਅੰਤ ਨਹੀਂ।
ਵਿਚਰਤ ਬੀਤ ਗਯੋ ਚਿਰ ਕਾਲਾ,
ਕਹਿੰਦੇ ਨੇ ਪਤਾ ਨੀ ਕਦੋਂ ਦੇ ਘਰੋਂ ਤੁਰੇ ਹਾਂ। ਹੇ ਪੀਰ ਜੀ, ਹੇ ਅੱਲਾ ਦੇ ਪੁਰਖ, ਹੇ ਅੱਲਾ ਸਰੂਪ, ਪਤਾ ਨੀ ਕਿਤਨਾ ਸਮਾਂ ਹੋ ਗਿਆ ਘਰੋਂ ਚੱਲੇ ਹਾਂ, ਕੋਈ ਪਤਾ ਹੀ ਨਹੀਂ।
ਚਲੋ ਆਪਣੇ ਆਪ ਸਥਾਨ,
ਕਹਿੰਦੇ ਨੇ ਬੇਨਤੀ ਕਰਨਾ, ਮੇਰੀ ਬੇਨਤੀ ਸੁਣ ਲੋ, ਹੁਣ ਮੈਨੂੰ ਉੱਥੇ ਲੈ ਚਲੋ ਜਿੱਥੋਂ ਲੈ ਕੇ ਆਏ ਹੋ।
ਤੁਮ ਖੁਦਾਏ ਹੋ ਲਖੋ ਨਾ ਅੰਨ,
ਤੁਸੀਂ ਖੁਦਾ ਦਾ ਸਰੂਪ ਹੋ, ਮੈਂ ਤੁਹਾਨੂੰ ਖੁਦਾ ਦਾ ਸਰੂਪ ਮਾਨਾ ਵਾ, ਤੁਸੀਂ ਆਪ ਨਾਰਾਇਣ ਹੋ, ਪ੍ਰਮਾਤਮਾ ਦਾ ਸਰੂਪ ਹੋ, ਤੁਹਾਡੇ ਤੋਂ ਸਿਵਾ ਹੋਰ ਕੋਈ ਪ੍ਰਮਾਤਮਾ ਨਹੀਂ, ਹੋਰ ਕਿਸੇ ਨੂੰ ਨਹੀਂ ਜਾਣਦਾ।
ਸੁਣ ਕੇ ਸ੍ਰੀ ਗੁਰੂ ਕਿਰਾ ਉਚਾਰੇ,
ਇਹ ਬਚਨ ਸੁਣ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋ ਇਹ ਬਚਨ ਕਹਿਣੇ ਕੀਤੇ।
ਜੇ ਕਿਛ ਚਾਹੋ ਹੋਇ ਹਿਰਦੈ ਮਝਾਰੇ,
ਜੇ ਤੇਰੇ ਮਨ ਦੇ ਵਿੱਚ ਕੋਈ ਹੋਰ ਵੀ ਇੱਛਾ ਹੈ ਤੇ ਸਾਨੂੰ ਹੁਣ ਦੱਸ ਦੇ।
ਦੇਖੋ ਔਰ ਆਕਾਸ਼ ਪਤਾਲਾ,
ਹੋਰ ਵੀ ਪਤਾਲ ਤੇ ਆਕਾਸ਼ਾਂ ਦਾ ਕੋਈ ਅੰਤ ਨਹੀਂ, ਤੈਨੂੰ ਸਾਰੇ ਹੋਰ ਵੀ ਦਿਖਾ ਦੇਵਾਂਗੇ।
ਅੰਤ ਨਹੀਂ ਕਛ ਰਹੀ ਵਿਸ਼ਾਲਾ,
ਕੋਈ ਅੰਤ ਨਹੀਂ, ਪਰਮਾਤਮਾ ਦੀ ਕ੍ਰਿਤ ਦਾ ਪਰੇ ਤੋਂ ਪਰੇ ਹੈ।
ਜੇਕਰ ਅਕੁਲਾਵਾ ਚਿਤ ਤੋਰਾ,
ਜੇ ਤੇਰਾ ਮਨ ਵਿਆਕੁਲ ਹੋ ਗਿਆ, ਹੁਣ ਨਹੀਂ ਦੇਖ ਸਕਦਾ।
ਚਲੂ ਚਹਿਤ ਹੈ ਆਪਣੇ ਠੋਰਾ,
ਆਪਣੇ ਘਰ ਜਿਥੋਂ ਆਇਆ ਸੀ ਬਗਦਾਦ, ਜੋ ਆਪਣੇ ਪਿਓ ਦੇ ਕੋਲ ਜਾਣਾ ਚਾਹੁੰਦਾ ਹੈ।
ਸਭ ਪਿਤ ਨਿਸ਼ਚਾ ਆਵੇ ਜੈਸੇ,
ਪਰ ਤੇਰੇ ਪਿਓ ਨੂੰ ਪਿਤਾ ਨੂੰ ਜਿਸ ਤਰ੍ਹਾਂ ਤੇਰੇ ਤੇ ਵਿਸ਼ਵਾਸ ਆ ਜਾਵੇ,
ਕਾਰਜ ਕਰੋ ਆਪ ਆਪ ਤੈਸੇ,
ਤੂੰ ਆਪਣੇ ਆਪ ਉਹ ਕੰਮ ਕਰ ਲੈ, ਉੱਥੇ ਜਾ ਕੇ ਸਾਰੀ ਗੱਲ ਦੱਸ ਦੇਵੀਂ। ਤੇਰੇ ਪਿਤਾ ਨੂੰ ਭਰੋਸਾ ਆ ਜਾਣਾ ਚਾਹੀਦਾ, ਤੇਰੇ ਪਿਤਾ ਨੇ ਤੇਰਾ ਹੱਥ ਮੇਰੇ ਹੱਥ ਚ ਪਕੜਾ ਕੇ ਕਿਹਾ ਹੈ, ਇਹ ਮੇਰਾ ਪੁੱਤਰ ਦੇਖ ਆਏਗਾ ਤੇ ਅਸੀਂ ਤੁਹਾਨੂੰ ਮੰਨਾਂਗੇ ਤੁਹਾਡੀ ਗੱਲ ਨੂੰ।
ਸੰਗਤ ਮੈਂ ਪੰਚਾਮ੍ਰਿਤ ਹੋਏ,
ਸੰਗਤ ਦੇ ਵਿੱਚ ਜੋ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹੁੰਦੀ ਹੈ,
ਤਹਿਤੇ ਲੈ ਕਰ ਚਲੀਏ ਸੋਏ,
ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹਨੂੰ ਲੈ ਕੇ ਅਸੀਂ ਜਾਵਾਂਗੇ। ਭਾਈ ਸਾਹਿਬ ਭਾਈ ਗੁਰਦਾਸ ਆਪਣੀ ਵਾਰਾਂ ਚ ਵੀ ਕਹਿੰਦੇ ਨੇ, ਭੜ ਭਰ ਕਚ ਕੋਲ ਪ੍ਰਸ਼ਾਦ ਦਾ ਧੁਰੋ ਪਤਾਲੋ ਲਈ ਕੜਾਹੀ। ਇਥੋਂ ਫਿਰ ਗੁਰਦੇਵ ਪਾਤਸ਼ਾਹ ਨੇ ਕੜਾਹ ਪ੍ਰਸ਼ਾਦ ਦੀ ਗੱਲ ਕੀਤੀ।
ਹਸਕੈ ਗਈ ਜਹਾਂ ਸਤ ਸੰਗਤ,
ਇਸ ਤਰ੍ਹਾਂ ਕਹਿ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੂਜੀਆਂ ਪੁਰੀਆਂ ਦੇ ਵਿੱਚ, ਇਹ ਸੁਰਤ ਦੀ ਖੇਡ ਹੈ ਜਿਹੜੇ ਮਹਾਂਪੁਰਸ਼ਾਂ ਦੀ ਸੁਰਤ ਸ਼ਬਦ ਦੇ ਨਾਲ ਜੁੜਦੀ ਹੈ। ਤੁਹਾਡੇ ਚੋਂ ਅਗਰ ਕਿਸੇ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਦਾ ਨਾਨਕ ਚਮਤਕਾਰ ਤੇ ਕਲਗੀਧਰ ਚਮਤਕਾਰ ਅਗਰ ਪੜ੍ਹੇ ਹਨ, ਤਾਂ ਭਾਈ ਵੀਰ ਸਿੰਘ ਸਿੱਖ ਧਰਮ ਦੇ ਵਿੱਚ ਇੱਕ ਐਸੇ ਮਹਾਂਪੁਰਸ਼ ਹੋਏ ਹਨ ਜੋ ਸਾਰੀ ਜ਼ਿੰਦਗੀ ਗੁਪਤ ਵੀ ਰਹੇ, ਤੇ ਜਿਨ੍ਹਾਂ ਦੀ ਗੱਲ ਇਤਨੀ ਗਹਿਰੀ ਹੈ ਸ਼ਾਇਦ ਹੀ ਕੋਈ ਉੱਥੇ ਪਹੁੰਚਿਆ ਹੋਵੇ। ਆਪਣੀਆਂ ਰਚਨਾਵਾਂ ਦੇ ਉੱਤੇ, ਖਾਲਸਾ ਸਮਾਚਾਰ ਦੇ ਉੱਤੇ ਉਹਨਾਂ ਕਦੀ ਆਪਣਾ ਨਾਮ ਨਹੀਂ ਸੀ ਦਿੱਤਾ ਕਿ ਲੋਕ ਪੜ੍ਹ ਕੇ ਤੇ ਮੇਰੇ ਕੋਲ ਆ ਜਾਣ, ਕਹਿੰਦੇ ਮੈਂ ਲੈਣਾ ਕੀ ਹੈ ਕਿਸੇ ਕੋਲੋਂ। ਬੋਂਬੇ ਦੇ ਵਿੱਚ ਉਹਨਾਂ ਨੂੰ ਜਦੋਂ ਕਹਿੰਦੇ ਨੇ ਇੱਕ ਬਹੁਤ ਵੱਡਾ ਅਵਾਰਡ ਦਿੱਤਾ ਗਿਆ ਸੀ, ਤੇ ਅਵਾਰਡ ਦੇ ਵਿੱਚ ਕੁਰਸੀ ਦੇ ਉੱਪਰ ਉਹ ਖੜੇ ਨਹੀਂ ਸਨ ਹੋਏ, ਕੁਰਸੀ ਦੇ ਉੱਪਰ ਬੈਠੇ ਰਹੇ ਸਨ। ਬੜੀ ਮੁਸ਼ਕਲ ਨਾਲ ਬੇਨਤੀਆਂ ਕੀਤੀਆਂ ਸਨ ਵੱਡੇ ਵੱਡੇ ਇਨਸਾਨਾਂ ਨੇ, ਭਾਈ ਸਾਹਿਬ ਲਓ। ਤਾਂ ਉੱਥੇ ਭਾਈ ਸਾਹਿਬ ਨੇ ਸਿੱਖੀ ਦੀ ਰੋ ਰੀਤ ਦੱਸੀ ਸੀ, ਕਹਿੰਦੇ ਸਨ ਉੱਥੇ ਉਹਨਾਂ ਇੱਕ ਬਚਨ ਕਿਹਾ ਸੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਤੀਰੇ ਹਮ ਥਾਪੇ। ਇਹ ਜੋ ਉਪਾਧੀਆਂ ਹਨ ਤੇਰੀਆਂ ਹਨ, ਕਿਤਨੇ ਬਚਨ ਜਦੋਂ ਕਹੇ ਸਨ ਤੇ ਅੱਖਾਂ ਦੇ ਵਿੱਚੋਂ ਭਾਈ ਸਾਹਿਬ ਦੇ ਪਾਣੀ ਆ ਗਿਆ ਸੀ। ਬੋਂਬੇ ਦੀ ਇਹ ਗੱਲ ਹੈ। ਅੱਜ ਜੋ ਅਸੀਂ ਨਾਨਕ ਪ੍ਰਕਾਸ਼ ਪੜ੍ਹ ਰਹੇ ਹਾਂ, ਇਹ ਸਾਰੀ ਕ੍ਰਿਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਦਾਦ ਹੈ। ਉਹਨਾਂ ਨੇ ਸੂਰਜ ਪ੍ਰਕਾਸ਼ ਨਾਨਕ ਪ੍ਰਕਾਸ਼ ਗ੍ਰੰਥ ਨੂੰ ਇਨਵਰਟਿਡ ਕੋਮਾਸ ਦੇ ਵਿੱਚ ਲਿਆ ਕੇ ਇਤਨਾ ਸੁਖੈਨ ਕਰ ਦਿੱਤਾ। ਉਹਨਾਂ ਨੇ ਆਪਣੀਆਂ ਟਿੱਪਣੀਆਂ ਤੇ ਟੀਕਾ ਦੋਵੇਂ ਚੀਜ਼ਾਂ ਕਰਕੇ ਥੱਲੇ ਰੱਖੀਆਂ ਨੇ। ਇਹ ਉਹਨਾਂ ਨੇ ਟੀਕਾ ਕੀਤਾ ਹੈ ਜੋ ਅੱਜ ਅਸੀਂ ਕਥਾ ਸਰਵਣ ਕਰ ਰਹੇ ਹਾਂ। ਤੇ ਉਹ ਭਾਈ ਸਾਹਿਬ ਭਾਈ ਗੁਰਦਾਸ ਭਾਈ ਵੀਰ ਸਿੰਘ ਜੀ ਸਦਾ ਗੁਪਤ ਰਹਿੰਦੇ ਤੇ ਸਦਾ ਗੁਪਤ ਹੀ ਪੈਰਾ ਸੀ ਉਹਨਾਂ ਮਹਾਂਪੁਰਸ਼ਾਂ ਦਾ। ਤੇ ਉਹਨਾਂ ਨੇ ਆਪਣੇ ਰਚਨਾਵਾਂ ਦੇ ਵਿੱਚ ਉੱਪਰਲੇ ਮੰਡਲਾਂ ਦੀ ਗੱਲਾਂ ਕੀਤੀਆਂ ਨੇ, ਜਿੱਥੋਂ ਦੀ ਗੱਲ ਹੁਣ ਗੁਰੂ ਨਾਨਕ ਸਾਹਿਬ ਉਹਨੂੰ ਕਰਾ ਰਹੇ ਹਨ ਤੇ ਉਹਨੂੰ ਦਿਖਾ ਰਹੇ ਹਨ ਕਿ ਇਹ ਮੰਡਲ ਨਹੀਂ ਹੈ ਜਿਹਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਕਬੀਰ ਕਰਦੇ ਹਨ, ਕਿਉਂ ਤਿਉਂ ਸੈਲ ਕਰੈ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਹੁਣ ਮੇਰੀ ਸੁਰਤ ਜਿੱਥੇ ਜਿਨ੍ਹਾਂ ਨੂੰ ਕੋਈ ਗਲਤੀ ਕਰਕੇ ਸਿੱਖ ਧਰਮ ਚੋਂ ਇੱਕ ਪਾਸੇ ਕਰ ਦਿੱਤਾ ਗਿਆ ਸੀ, ਗੁਰੂ ਹਰਿ ਰਾਏ ਜੀ ਦੇ ਵੱਡੇ ਪੁੱਤਰ ਬਾਬਾ ਰਾਮ ਰਾਏ, ਉਹਨਾਂ ਕੋਲ ਗਲਤੀ ਤੇ ਇੱਕ ਹੋ ਗਈ ਸੀ, ਪਰ ਉਹਨਾਂ ਦੀ ਸੁਰਤ ਕਿਤਨੀ ਕੁ ਗਹਿਰੀ ਸੀ ਇਹ ਦੱਸਦੀ ਹੈ। ਉਹ ਸਰੀਰ ਚੋਂ ਨਿਕਲ ਕੇ ਤੇ ਕਿਸੇ ਹੋਰ ਮੰਡਲ ਚ ਗਏ ਸਨ, ਕਹਿ ਗਏ ਸਨ ਪੰਜਵੇਂ ਦਿਨ ਵਾਪਸ ਆਵਾਂਗਾ। ਲੇਕਿਨ ਘਰ ਵਾਲੀ ਉਹਦੇ ਜੋ ਮੁਰੀਦ ਸਨ ਮਸੰਦ ਸਨ ਉਹ ਨਹੀਂ ਦੇਖ ਸਕੇ, ਉਹਨਾਂ ਨੇ ਸਰੀਰ ਨੂੰ ਲਿਜਾ ਕੇ ਸੰਸਕਾਰ ਕਰ ਦਿੱਤਾ ਤੇ ਅੱਜ ਸੜਦਾ ਸੀ ਉਦੋਂ ਰੂਹ ਵਿੱਚ ਆਈ ਤੇ ਉਹ ਬਚ ਨਹੀਂ ਸੀ ਸਕਿਆ ਕਿਉਂਕਿ ਹੁਕਮ ਸੀ ਤੇਰੇ ਚੇਲੇ ਹੀ ਤੈਨੂੰ ਸਾੜਨਗੇ। ਲੇਕਿਨ ਉਹਨੇ ਆਪਣੀ ਸਰੀਰ ਦੇ ਵਿੱਚ ਰੂਹ ਨੂੰ ਭਾਈ ਵੀਰ ਸਿੰਘ ਬੜਾ ਟੂਕ ਮਾਤਰ ਦੱਸਦੇ ਰਹਿੰਦੇ ਨੇ ਵਿੱਚ ਕਿ ਜਦੋਂ ਸ਼ਬਦ ਦੇ ਨਾਲ ਸੁਰਤ ਪੂਰੀ ਜੁੜਦੀ ਹੈ ਇੱਕ ਦਿਨ ਐਸਾ ਅਭਿਆਸ ਹੋ ਜਾਂਦਾ ਹੈ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲੇ ਉਹਨਾਂ ਵੀ ਆਪਣੀ ਬਾਣੀ ਦੇ ਆਪਣੀ ਉਹਨਾਂ ਦੀ ਇੱਕ ਸੇਕ ਨੇ ਪੁਸਤਕ ਹੈ ਉਹਦੇ ਚ ਲਿਖਿਆ ਹੈ ਸੇਵਾ ਸੰਤ ਸੇਵਾ ਸਿੰਘ ਨੇ ਕਿ ਉਹਨਾਂ ਦੇ ਕਈ ਵਾਰੀ ਕੋਤਕ ਸਨ, ਸਰੀਰ ਹੁੰਦਾ ਸੀ ਸਰੀਰ ਚੋਂ ਨਿਕਲ ਕੇ ਕਿਸੇ ਦਾ ਉਧਾਰ ਕਰ ਆਉਂਦੇ ਸਨ ਸੁਰਤ ਦੇ ਤਲ ਤੇ। ਸੂਕਸ਼ਮ ਸਰੀਰ ਨੂੰ ਅੱਡ ਕਰ ਲੈਣਾ ਇਹ ਇੱਕ ਜਪ ਕਰਦਿਆਂ ਕਰਦਿਆਂ ਕਲਾ ਮਿਲ ਜਾਂਦੀ ਹੈ, ਲੇਕਿਨ ਇਹ ਸਹਿਜ ਸੁਭਾਵਕ ਆ ਜਾਂਦੀ ਹੈ ਕਿਰਪਾ ਤੇ ਮਹਾਂਪੁਰਸ਼ਾਂ ਚ ਆ ਜਾਂਦੀ ਹੈ ਕਿ ਗੁਰੂ ਨਾਨਕ ਸਾਹਿਬ ਸਰੀਰ ਦੇ ਤਲ ਤੇ ਉੱਥੇ ਉਹਨੂੰ ਲੈ ਗਏ ਨੇ ਸੁਰਤ ਦੇ ਤਲ ਤੇ। ਹੁਣ ਸਾਰੇ ਜੋ ਮੰਡਲ ਹਨ ਜਿੱਥੇ ਦੇਵ ਰੂਹਾਂ ਹੁੰਦੀਆਂ ਹਨ ਜਿੱਥੇ ਰਸ ਹੁੰਦਾ ਹੈ ਆਨੰਦ ਹੁੰਦਾ ਹੈ ਉਹਨਾਂ ਮੰਡਲਾਂ ਦੀ ਯਾਤਰਾ ਕਰਾਉਂਦੇ ਹੋਏ ਤੇ ਦਿਖਾਉਂਦੇ ਹਨ
ਤਹਿ ਤੇ ਲੇਕਰ ਚੱਲੀਏ ਸੋਈ
ਉੱਥੋਂ ਅਸੀਂ ਕਾਰ ਪਕੜਾ ਪ੍ਰਸ਼ਾਦ ਤੈਨੂੰ ਛਕਾਨੇ ਆ ਕਹਿ ਦਿੱਤਾ ਤੇ ਫਿਰ ਅਸੀਂ ਚੱਲਨੇ ਹਾਂ
ਅਸਕੇ ਗਈ ਜਹਾਂ ਸਤ ਸੰਗਤ।
ਇਸ ਤਰ੍ਹਾਂ ਕਹਿ ਕੇ ਜਿੱਥੇ ਸਤ ਸੰਗਤ ਸੀ ਬੜੀ ਦੇਵ ਰੂਹਾਂ ਜਿੱਥੇ ਰੂਹ ਸੂਖਮ ਰੂਹਾਂ ਬੈਠੀਆਂ ਸਨ
ਬੈਠੀ ਸੰਤਨ ਕੀ ਸ਼ੋਭ ਪੰਗਤ
ਜਿੱਥੇ ਉਹ ਮਹਾਂਪੁਰਸ਼ ਉਹ ਜੁੜੀ ਹੋਈ ਆਤਮਾਵਾਂ ਸਨ ਮਹਾਂਪੁਰਸ਼ ਸਨ
ਜੀ ਗੁਰ ਕੋ ਅਬ ਲੋਕਾ ਜਾਵਹੇ
ਉਹਨਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਕਿ ਗੁਰੂ ਨਾਨਕ ਆ ਰਹੇ ਹਨ
ਔਰ ਪਰ ਹਰਖ ਉੱਠੇ ਸਭ ਤਾਵੇ
ਮਨ ਦੇ ਵਿੱਚ ਬੜੀ ਖੁਸ਼ੀ ਉੱਠੀ ਸਾਰੇ ਮਹਾਂਪੁਰਸ਼ਾਂ ਦੇ ਸੰਤਾਂ ਦੇ
ਪਦ ਪੰਕਜ ਪਰ ਬੰਦਨ ਧਾਰੇ
ਸਾਰਿਆਂ ਨੇ ਉੱਠ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ
ਬੈਠਾਰੇ ਪੁਨ ਸਭਾ ਮਜਾਰੇ
ਤੇ ਉਹਨਾਂ ਨੂੰ ਆਪਣੀ ਸਭਾ ਦੇ ਵਿੱਚ ਉੱਚੇ ਸਥਾਨ ਤੇ ਬਿਠਾ ਲਿਆ
ਦੀਪ ਬਾਰ ਆਰਤੀ ਉਤਾਰੇ
ਦੀਵੇ ਬਾਲੇ ਤੇ ਆਰਤੀ ਕੀਤੀ ਗਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ
ਪੂਜਨ ਕੀਨ ਪ੍ਰਸ਼ੰਸਿਓ ਚਾਰੇ
ਤੇ ਬੜੀ ਪ੍ਰਸ਼ੰਸਾ ਕੀਤੀ ਪੂਜਾ ਕੀਤੀ ਗੁਰੂ ਨਾਨਕ ਦਾ ਜਸ ਗਾਇਨ ਕੀਤਾ ਸਭ ਨੇ
ਕਰ ਪੰਚਾਮ੍ਰਿਤ ਕੋ ਪਹਲ ਰੀਤੀ
ਫਿਰ ਉੱਥੇ ਪੰਚਾਮ੍ਰਿਤ ਦੀ ਰੀਤੀ ਬੜੇ ਢੰਗ ਦੇ ਨਾਲ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ
ਇਹ ਅਰਦਾਸ ਖਰੇ ਯੋਗ ਪ੍ਰੀਤੇ
ਖੜੇ ਹੋ ਕੇ ਸਾਰਿਆਂ ਨੇ ਜੋ ਅੱਜ ਸਾਡੀ ਅਰਦਾਸ ਹੈ ਨਾ ਸ਼ਾਇਦ ਅਗਰ ਸਿੱਖ ਸਮਝ ਜਾਂਦੇ ਤੇ ਸਿੱਖ ਦੀ ਅਰਦਾਸ ਕਦੀ ਵਿਰਥੀ ਨਹੀਂ ਸੀ ਜਾਣੀ ਜੋ ਧਰਮ ਗੁਰੂ ਨਾਨਕ ਸਾਹਿਬ ਚਲਾ ਗਏ ਸਨ ਆਪ ਨਾਰਾਇਣ ਆਏ ਸਨ ਤੇ ਉਸ ਢੰਗ ਦੇ ਨਾਲ ਅਗਰ ਭਾਵਨਾ ਬਣੀ ਰਹਿੰਦੀ ਤੇ ਤੁਸੀਂ ਦੇਖਿਆ ਹੈਗਾ ਮਹਾਰਾਜਾ ਰਣਜੀਤ ਸਿੰਘ ਨੇ ਅਰਦਾਸ ਹੀ ਕੀਤੀ ਸੀ ਅਰਦਾਸ ਕਿਤਨੀ ਤਾਕਤ ਸੀ ਅਰਦਾਸ ਦੇ ਵਿੱਚ ਅੱਜ ਵੀ ਹੈ ਲੇਕਿਨ ਭਾਵਨਾ ਦੀ ਕਮੀ ਹੈ ਅਰਦਾਸ ਤੇ ਅੱਜ ਵੀ ਸੰਪੂਰਨ ਹੈ ਲੇਕਿਨ ਅਗਰ ਉਹ ਭਾਵਨਾ ਅੰਦਰੋਂ ਬਣ ਜਾਵੇ ਤੇ ਇੱਕ ਅਰਦਾਸ ਦੇ ਨਾਲ ਅਟਕ ਦਰਿਆ ਰੁਕ ਗਿਆ ਸੀ ਤੇ ਖੜੇ ਹੋ ਕੇ ਸਾਰਿਆਂ ਨੇ ਜਿਵੇਂ ਅੱਜ ਅਸੀਂ ਕਰਨੇ ਆ ਉੱਥੇ ਸੱਚਖੰਡ ਦੇ ਵਿੱਚ ਉਹਨਾਂ ਮੰਡਲਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਸਾਰਿਆਂ ਨੇ ਖੜੇ ਹੋ ਕੇ ਅਰਦਾਸ ਕੀਤੀ
ਬਹਰੂ ਬਾਂਟ ਦੀਨ ਸਭ ਤਾਈ
ਫਿਰ ਉਹ ਕੜਾ ਪ੍ਰਸ਼ਾਦੀ ਦੇਖ ਸਾਰਿਆਂ ਦੇ ਵਿੱਚ ਵੰਡ ਦਿੱਤੀ
ਲੀਨ ਪੀਰ ਸੁੱਤ ਹਰਖ ਵਡਾਏ
ਜਦੋਂ ਪੀਰ ਦਾ ਪੁੱਤਰ ਸੀ ਉਹਨੇ ਵੀ ਪ੍ਰਸ਼ਾਦ ਕੜਾ ਪ੍ਰਸ਼ਾਦੀ ਦੇਖ ਲਈ
ਇਸ ਵਿੱਚ ਬਹੁਤ ਸੰਗਤ ਕੇ ਮਾਹੀ
ਇਸ ਤਰ੍ਹਾਂ ਬੜੀ ਸੰਗਤ ਦੇ ਵਿੱਚ ਕੜਾ ਪ੍ਰਸ਼ਾਦੀ ਦੇਖ ਵਰਤੀ
ਸ੍ਰੀ ਪ੍ਰਭੂ ਦਿਖਰਾਈ ਤਾਹੀ
ਗੁਰੂ ਨਾਨਕ ਸਾਹਿਬ ਨੇ ਉਹਨੂੰ ਦਿਖਾਇਆ ਚਾਰੇ ਪਾਸੇ ਸੰਗਤਾਂ ਦਾ ਇਕੱਠ
ਜਬ ਕਚ ਕੌਲ ਪੂਰ ਤਹਿਲੀਨਾ
ਉੱਥੋਂ ਭਰ ਕਚ ਕੋਲ ਪ੍ਰਸ਼ਾਦ ਡਾਲਿਆ
ਸ੍ਰੀ ਗੁਰ ਬਹੁਰ ਪਿਆਨ ਨੂੰ ਕੀਨ
ਉੱਥੋਂ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਚੱਲ ਪਏ
ਸਭ ਬਗਦਾਦ ਦੇਸ਼ ਮੈਂ ਆਏ
ਫਿਰ ਉੱਥੇ ਆ ਗਏ ਜਿੱਥੋਂ ਚੱਲੇ ਸਨ ਬਗਦਾਦ ਦੇ ਵਿੱਚ
ਉੱਥੋਂ ਪੀਰ ਬੈਠੇ ਜਿਹ ਥਾਂ
ਜਿੱਥੇ ਪੀਰ ਦਸਤੰਗੀਰ ਬੜੇ ਹੰਕਾਰ ਦੇ ਵਿੱਚ ਬੈਠਾ ਸੀ ਕਿ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਪਾਜ ਉਗੜੇਗਾ
ਬੁੱਝਣ ਕੀਨ ਪੀਰ ਸੁੱਤ ਤਾਈ
ਆਪਣੇ ਪੁੱਤਰ ਨੂੰ ਉਹਨੇ ਪੁੱਛਣਾ ਕੀਤਾ
ਲੱਖ ਪਤਾਲ ਨਾ ਦੇਖੇ ਜਾਏ
ਕਹਿੰਦੇ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਤੂੰ ਦੇਖੇ ਹਨ ਕੇ ਨਹੀਂ
ਕਹਿ ਫਕੀਰ ਨੇ ਝੂਠਿਆ ਲਾਏ
ਇਹ ਝੂਠ ਹੀ ਮਾਰ ਰਿਹਾ ਸੀ ਐਵੇਂ ਪਕੌੜੀ ਕਹਿ ਰਿਹਾ ਸੀ ਐਵੇਂ ਝੂਠ ਕੁਫਰ ਤੋਲ ਰਿਹਾ ਸੀ
ਹਟ ਕੇ ਤੂਰਨ ਤੁਮ ਚੱਲ ਆਏ
ਤੂੰ ਹੁਣ ਆ ਗਿਆ ਹੈ ਉੱਥੋਂ ਬੜੀ ਛੇਤੀ ਆ ਗਿਆ ਹੈ ਤੂਰਨ ਦਾ ਅਰਥ ਹੁੰਦਾ ਛੇਤੀ ਬੜੀ ਛੇਤੀ ਆ ਗਿਆ ਹੈ ਉੱਥੋਂ
ਜਿਸਮੇ ਉਹ ਦਸਤਗੀਰ ਸੁੱਤ ਸੁਣ ਕੇ
ਕਹਿੰਦੇ ਨੇ ਦਸਤਗੀਰ ਦੇ ਪੁੱਤਰ ਨੇ ਜਦੋਂ ਇਹ ਗੱਲ ਸੁਣੀ ਕਿ ਛੇਤੀ ਆ ਗਿਆ ਹੈਰਾਨ ਹੋ ਗਿਆ ਉਹਦੇ ਤੇ ਰੋਮ ਰੋਮ ਕਹਿੰਦੇ ਨੇ ਖੜੇ ਹੋ ਗਏ ਤੇ ਲੂ ਕੰਡੇ ਖੜੇ ਹੋ ਗਏ ਹੈਰਾਨ ਹੋ ਗਿਆ ਕਿ ਇਹ ਕੀ ਗੱਲ ਪੀਰ ਪਿਤਾ ਕੀ ਕਹਿ ਰਿਹਾ ਹੈ
ਅੱਛਾ ਅਚਰਜ ਕੋ ਮਨ ਗੁਣ ਕਾ
ਹੈਰਾਨ ਹੋ ਗਿਆ ਮਨ ਦੇ ਵਿੱਚ ਕਿ ਛੇਤੀ ਆ ਗਿਆ ਹਾਂ ਲੱਖਾਂ ਬਰਸ ਬੀਤ ਗਏ ਮਸਾ ਇਹਨਾਂ ਨੂੰ ਕਹਿ ਕੇ ਲਿਆਇਆ ਹਾਂ
ਕਹਿਣ ਲੱਗਿਓ ਹੇ ਪਿਤਾ ਸੁਣੀਜਾ
ਕਹਿਣ ਲੱਗੇ ਹੇ ਪਿਤਾ ਜੀ ਮੇਰੇ ਬਚਨ ਸੁਣੋ
ਇਹੋ ਦਰਵੇਸ਼ ਖੁਦਾਏ ਲਖੀਜਾ
ਇਹ ਦਰਵੇਸ਼ ਹਨ ਖੁਦਾ ਹਨ ਆਪ ਪਰਮਾਤਮਾ ਹਨ ਇਹਨਾਂ ਨੂੰ ਪਰਮਾਤਮਾ ਕਰਕੇ ਜਾਣ ਲਵੋ
ਤੁਮਕੋ ਕਹਿਓ ਕੇ ਤੂਰ आए
इन तुसी कह रहे हो कि छेती आ गए
छेती सहसा हम बरख बिताए
हजारा साल मेनू लग रहा सी उत्थे बीत गए हन ए भी ते कला ही है उत्थे लग्या है सिर्फ दो घड़िया 48 मिनट उत्थे ओनू लखा साल लग रहे सन कह रहे गुरु नानक जी छेती चलो कितना समा हो गया अख फुरक विच सब दिखलाई भाई गुरदास कहंदे ने अख फुरकी गुरु नानक साहब ने सारा कुछ दिखा दिता ऐसे गुरु सन साडे जिन्हां ने किथे जाके मुसलमाना दे गढ़ दे विच गढ़ बगदाद दे विच जाके ते अपना डंका वजाया ते गुरु नानक साहब दा जो कोतक है पीर दा पुत्र दस दे उत्थे ते बड़े साल लग गए
लख पताल आकाश दिखाए
लखा ही पताल ते लखा ही आकाश विखा दिते इस खुदा दे स्वरूप ने
बोरु ओरक हाथ ना आए
कहंदे ने ओडक अंत दा ते पता ही नहीं लग्या सी मैं ते थक गया मेनू ते पता ही नहीं लग्या जिधर जाने सा होर ही होर सी
गयो हार अब लुक्यो जावे
कहंदे जदों मैं देख देख के थक गया टुट गया हार गया
कह कर मैं हटिया वाताब
कहंदे ने मैं चरणा दे विच नमस्कार कीती गुरु नानक साहिब पातशाह मैं थक गया हां
जह कह संगत इन की देखी
कहंदे ने जिधर जिधर भी गया इन्हां दी संगत सी कमाल दी गल जिधर जिधर भी गए उत्थे भी इन्हां दी संगत सी ए परमात्मा आप हन
पद पूजे कर प्रीत विशेखे
सारे ही बड़ा प्यार धर के ते इन्हां दे चरण कमला उत्ते नमस्कार करदे सन
दस्तगीर सुनो अद्भुत बाणी
दस्तगीर अपने पुत्र दे कोलो इस तरह दे बचन सुन के
बिस्म रहियो कछ जात ना जानी
कहंदे ने इस तरह दे वचन जदो सुने ते दस्तंगीर हैरान हो गया कि कमाल दी गल है ए की हो गया तू कह रहे हैं कि लखा बरस इथे ता सिर्फ थोड़ी जी घड़ियां लगियां हन गुरु नानक साहिब सच्चे पातशाह गुरु सन जगत गुरु बाबा नानक अज भी भाई वीर सिंह जी भी दस देन कि उत्थे हजरत बाबा हजरत पीर बाबा नानक मुसलमान मानदे सन दस्तंगीर ने पैरां ते नमस्कार कीती ते कह दिता कि अज तो बाद साडे रहबर साडे गुरु तुसी हो ए सही साडा सिख धर्म जेड़ा असी उन्हां मुल्कां ते की फैलाना सी उत्थों दीआं निशानियां ते असी की याद रखनियां सन बचानियां सन साडे पंजाब दे विच वी असी गुरु नानक दे धर्म नूं नहीं बचा सके अपने पुत्रां तक नहीं लिजा सके ਹੋਰਾਂ ਤੱਕ ਤੇ ਅਸੀਂ ਕੀ ਲਿਜਾਣਾ ਸੀ ਸਿੱਖ ਜਿੱਧਰ ਜਿੱਧਰ ਗਿਆ ਆ ਕੇ ਇਸ ਪਵਿੱਤਰ ਪਾਵਨ ਧਰਮ ਨੂੰ ਅੱਗੇ ਕੀ ਫੈਲਾਣਾ ਸੀ ਆਪ ਹੀ ਕਲੀਨ ਸ਼ੇਪ ਹੋ ਗਿਆ ਇਹ ਅਸੀਂ ਕਮਾਇਆ ਹੈ ਜਿਹੜੇ ਗੁਰੂ ਨਾਨਕ ਨੇ ਵੱਡੇ ਵੱਡੇ ਜਗਨਨਾਥ ਪੁਰੀ ਤੇ ਮੱਕਾ ਮਦੀਨਾ ਤੱਕ ਘੁਮਾ ਦਿੱਤੇ ਅੱਗੋਂ ਉਹਦੇ ਅਨੁਯਾਈਆਂ ਨੇ ਗੁਰੂ ਨਾਨਕ ਦੇ ਧਰਮ ਨੂੰ ਬਹੁਤਾ ਨਹੀਂ ਜਦੋਂ ਤੱਕ ਘੱਲੂ ਘਾਰੇ ਹੁੰਦੇ ਰਹੇ ਤੇ ਸਿੱਖ ਵਿਚਾਰੇ ਜਾਂਦੇ ਰਹੇ ਉਹਨਾਂ ਦੇ ਅੰਦਰ ਇੱਛਾ ਸੀ ਤੇ ਜਦੋਂ ਸਮਾਂ ਆਇਆ ਅਸੀਂ ਰਾਜ ਕਰੀਏ ਹੁਣ ਸਮਾਂ ਹੈ ਤੇ ਹੁਣ ਸਮੇਂ ਦੇ ਵਿੱਚ ਸਾਡੀ ਭਾਵਨਾ ਹੀ ਕੋਈ ਨਹੀਂ ਜਦੋਂ ਭਾਵਨਾ ਸੀ ਇੱਛਾ ਸੀ ਤਾਕਤ ਸੀ ਉਦੋਂ ਸਮਾਂ ਅਨੁਕੂਲ ਨਹੀਂ ਸੀ ਗੁਰਦੇਵ ਪਾਤਸ਼ਾਹ ਕਿਰਪਾ ਕਰਨ ਤਾਂ ਕਿ ਇਹ ਜੋ ਇਤਿਹਾਸ ਅਸੀਂ ਸੁਣਦੇ ਹਾਂ ਹਿਰਦਿਆਂ ਚ ਵਸੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪ੍ਰੇਮ ਹੈ ਭਾਈ ਸੰਤੋਖ ਸਿੰਘ ਜੀ ਦੀ ਕਿਰਪਾ ਹੈ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਹੱਥ ਸੀ ਗੁਰਦੇਵ ਪਾਤਸ਼ਾਹ ਕਿਰਪਾ ਕਰਨ ਹਿਰਦਿਆਂ ਦੇ ਵਿੱਚ ਇਤਿਹਾਸ ਵਸੇ ਭੁੱਲਾ ਚੁੱਕਾ ਲਿਖੇਵਾਂ ਗੁਰਫਤਿਹ ਪ੍ਰਵਾਨ ਕਰਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।